ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੂ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬੋਪਾ ਉਪਕਾਰੀ ਐਸੇ ਦਇਆ ਨਿਧ ਸਤਿਗੁਰੂ ਛੇਵੇਂ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਸਤਿਗੁਰੂ ਜੀ ਦੇ ਸਾਹਿਬਜ਼ਾਦੇ ਬਾਬਾ ਸੂਰਜਮੱਲ ਜੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ, ਬੇਅੰਤ ਸੰਗਤਾਂ, ਰਿਸ਼ਤੇਦਾਰ, ਗੁਰੂ ਘਰ ਦੇ ਜਿੰਨੇ ਸਾਖ ਸੰਬੰਧੀ ਸਭ ਸ੍ਰੀ ਅੰਮ੍ਰਿਤਸਰ ਸਾਹਿਬ ਇਕੱਤਰ ਹੋਏ ਹਨ। ਗੁਰੂ ਪਾਤਸ਼ਾਹ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰਕੇ ਬਾਬਾ ਸੂਰਜਮੱਲ ਜੀ ਦੀ ਬਰਾਤ ਚੜੀ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਬਰਾਤ ਸ੍ਰੀ ਕਰਤਾਰਪੁਰ ਸਾਹਿਬ ਪੁੱਜੀ ਹੈ, ਜਿੱਥੇ ਬਾਬਾ ਪ੍ਰੇਮ ਚੰਦ ਜੀ ਦੀ ਸਪੁੱਤਰੀ ਨਾਲ ਬਾਬਾ ਸੂਰਜਮੱਲ ਜੀ ਦਾ ਵਿਆਹ ਮੁਕਰਰ ਹੋਇਆ ਹੈ। ਕਰਤਾਰਪੁਰ ਸਾਹਿਬ ਉਤਾਰਾ ਕੀਤਾ ਹੈ, ਗੁਰਦੁਆਰਾ ਥੰਮ ਸਾਹਿਬ ਮਹਾਰਾਜ ਜੀ ਨੇ ਨਿਵਾਸ ਕੀਤਾ ਹੈ। ਬਾਬਾ ਪ੍ਰੇਮ ਚੰਦ ਜੀ ਨੇ ਆਈ ਹੋਈ ਸਮੁੱਚੀ ਸੰਗਤ ਦੀ ਬਰਾਤ ਦੀ ਬਹੁਤ ਸੇਵਾ ਟਹਿਲ ਕੀਤੀ ਹੈ। ਸ਼ਾਮ ਦਾ ਸਮਾਂ ਹੋਇਆ, ਮਿਲਣੀ ਕਰਨ ਵਾਸਤੇ ਬਾਬਾ ਪ੍ਰੇਮ ਚੰਦ ਜੀ ਨੇ ਗੁਰੂ ਪਾਤਸ਼ਾਹ ਜੀ ਦੇ ਪਾਸ ਬੇਨਤੀ ਨਾਮਾ ਭੇਜਿਆ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਮਹਾਕੁਲਾਹਲਪੁਰ ਵਿਖੈ ਹੋਤ ਪਯੋ ਆਨੰਦ।
ਕਰਤਾਰਪੁਰ ਸਾਹਿਬ ਬਹੁਤ ਖੁਸ਼ੀ ਹੋਈ, ਬੇਅੰਤ ਆਨੰਦ ਵਰਤਿਆ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਦੇ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।
ਜਿਨ ਜਿਨ ਤਿਸ ਛਿਨ ਗੁਰ ਪਿਖੇ ਤਿਨ ਫਲ ਪੁੰਨ ਬਲੰਦ।
ਜਿਨ ਜਿਨ ਵੀ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਮਹਾਰਾਜ ਜੀ ਦੇ ਦਰਸ਼ਨਾਂ ਦਾ ਬੜਾ ਵੱਡਾ ਭਾਰੀ ਪੁੰਨ ਉਹਨਾਂ ਗੁਰਸਿੱਖਾਂ ਨੂੰ ਪ੍ਰਾਪਤ ਹੋਇਆ।
ਚੌ ਪਈ ਪ੍ਰੇਮ ਚੰਦ ਤਬ ਪਠੀ ਬਟੇਰੀ।
ਬਾਬਾ ਪ੍ਰੇਮ ਚੰਦ ਜੀ ਨੇ ਆਈ ਹੋਈ ਬਰਾਤ ਵਾਸਤੇ ਬਟੇਰੀ ਭੇਜੀ, ਹਲੂਫਾ ਭੇਜਿਆ।
ਸਭਿਨ ਬਿਲੋਕਤ ਖੁਸ਼ੀ ਕਨੇਰੀ।
ਜਿਹਨੇ ਜਿਹਨੇ ਵੀ ਰਸਤ ਬਸਤ ਵੇਖੀ, ਲੰਗਰ ਪਾਣੀ ਵਾਸਤੇ ਮਹਾਰਾਜ ਜੀ ਦੇ ਵਾਸਤੇ ਬੇਅੰਤ ਪਕਵਾਨ, ਸੰਗਤ ਵਾਸਤੇ ਬਰਾਤੀਆਂ ਵਾਸਤੇ ਬੇਅੰਤ ਮਠਿਆਈਆਂ ਭੇਜੀਆਂ, ਜਿਹਨੇ ਜਿਹਨੇ ਛਕਿਆ ਬਹੁਤ ਆਨੰਦ ਵਰਤਿਆ।
ਹਿਤ ਮਿਲਣੀ ਕੇ ਬਹਰ ਬੁਲਾਏ।
ਮਿਲਣੀ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬਾਬਾ ਪ੍ਰੇਮ ਚੰਦ ਜੀ ਨੇ ਸੱਦਾ ਭੇਜਿਆ।
ਹੋਏ ਤਿਆਰ ਚਾਲੇ ਸਮੁਦਾਏ।
ਸਤਿਗੁਰੂ ਜੀ ਦੇ ਸਮੇਤ ਸਾਰੀ ਬਰਾਤ ਬਾਬਾ ਸੂਰਜਮੱਲ ਜੀ ਨੂੰ ਨਾਲ ਲੈ ਕੇ ਚੱਲੇ ਹਨ, ਬੜਾ ਆਨੰਦ ਵਰਤਿਆ ਹੈ।
ਸੂਰਜਮੱਲ ਬੜਵਾ ਪਰ ਆਛੇ।
ਬਾਬਾ ਸੂਰਜਮੱਲ ਜੀ ਘੋੜੀ ਤੇ ਸਵਾਰ ਹੋ ਕੇ ਜਾ ਰਹੇ ਨੇ, ਬਾਕੀ ਸਾਰੀ ਬਰਾਤ ਨਾਲ ਪੈਦਲ ਜਾ ਰਹੀ ਹੈ।
ਤੇਗ ਬਹਾਦਰ ਸ਼ੋਭਤ ਪਾਛੇ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਸੂਰਜਮੱਲ ਜੀ ਦੇ ਪਿੱਛੇ ਬੈਠੇ ਨੇ, ਘੋੜੇ ਦੇ ਘੋੜੀ ਤੇ ਹੀ ਸਵਾਰ ਨੇ। ਬਾਬਾ ਜੀ ਬੈਠੇ ਆ ਪਿੱਛੇ ਨੌਵੇਂ ਪਾਤਸ਼ਾਹ ਜੀ, 6 ਕੁ ਵਰਸ ਦੀ ਉਮਰ ਹੋਵੇਗੀ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਆਪਣੇ ਵੱਡੇ ਵੀਰ ਨੂੰ ਆਪਣੀਆਂ ਬਾਹਾਂ ਦੇ ਨਾਲ ਘੁੱਟ ਕੇ ਪਿੱਛੇ ਬੈਠੇ ਹਨ।
ਤਬ ਆਤਿਸ਼ਬਾਜੀ ਚਲਵਾਈ।
ਰਾਤ ਦਾ ਸਮਾਂ ਹੋ ਚੁੱਕਾ ਸੀ, ਆਤਿਸ਼ਬਾਜੀਆਂ ਹੋਈਆਂ ਹਨ, ਬਹੁਤ ਸੋਹਣੀ ਆਤਿਸ਼ਬਾਜੀ ਕੀਤੀ ਗਈ।
ਦੇਖਤ ਲੋਕ ਮਿਲੇ ਸਮੁਦਾਈ।
ਜਿੰਨੀ ਸੰਗਤ ਸੀ ਸਾਰੀ ਇਕੱਤਰ ਹੋਈ, ਸਭ ਨੇ ਵੇਖੀਆਂ ਰੌਣਕਾਂ।
ਕੇਤਿਕ ਚਰਖੀ ਅਧਿਕ ਪਰਮਾਵੈ।
ਆਤਿਸ਼ਬਾਜੀ ਵਿਚ ਭਾਂਤ ਭਾਂਤ ਦੀਆਂ ਆਤਿਸ਼ਬਾਜੀਆਂ ਹੋ ਰਹੀਆਂ ਨੇ। ਇੱਕ ਡੰਡੇ ਦੇ ਨਾਲ ਚਰਖੀਆਂ ਬੰਨੀਆਂ ਹੋਈਆਂ, ਉਹਨਾਂ ਨੂੰ ਅਗਨੀ ਲਾਈ ਹੈ ਤੇ ਉਹ ਚਰਖੀਆਂ ਘੁੰਮਦੀਆਂ ਹਨ।
ਕੋਸ ਜ਼ੋਰ ਉੱਡ ਗਗਨ ਸਿਧਾਵੈ।
ਕਈ ਆਤਿਸ਼ਬਾਜੀਆਂ ਜਿਹੜੀਆਂ ਨੇ ਉੱਡ ਕੇ ਆਕਾਸ਼ ਵਿਚ ਹਵਾ ਵਿਚ ਜਾਂਦੀਆਂ ਤੇ ਪ੍ਰਕਾਸ਼ ਕਰਦੀਆਂ ਹਨ।
ਅਧਿਕ ਕੁਲਾਹਲ ਸੁਨ ਹੈ ਬਿਲੋਕਤ।
ਬੜਾ ਭਾਰੀ ਕੁਲਾਹਲ ਸ੍ਰੀ ਕਰਤਾਰਪੁਰ ਸਾਹਿਬ ਨਗਰ ਵਿਚ ਹੋ ਰਿਹਾ, ਸਭ ਦੁਨੀਆਂ ਵੇਖ ਰਹੀ ਹੈ।
ਮਹਾ ਪ੍ਰਕਾਸ਼ ਮਤਾਬੀ ਮੋਕਤ।
ਮਤਾਬੀਆਂ ਝਾਰ ਬਾਲ ਦਿੱਤੇ ਗਏ ਨੇ। ਰਾਤ ਦਾ ਸਮਾਂ ਜੋ ਹੈ ਤੋ ਮਤਾਬੀਆਂ ਝਾਰਾਂ ਦਾ ਪ੍ਰਕਾਸ਼ ਹੀ ਪ੍ਰਕਾਸ਼ ਏਦਾਂ ਜਾਪਦਾ ਜਿਵੇਂ ਰਾਤ ਨਹੀਂ ਦਿਨ ਹੀ ਚੜਿਆ ਹੋਵੇ। ਇੰਨੀ ਰੋਸ਼ਨੀ ਕੀਤੀ ਮਤਾਬੀਆਂ ਤੇ ਝਾੜਾਂ ਨੇ।
ਪ੍ਰੇਮ ਚੰਦ ਲੈ ਬਹੁਤ ਉਪਾਇਨ।
ਬਾਬਾ ਪ੍ਰੇਮ ਚੰਦ ਜੀ ਮਿਲਣੀ ਕਰਨ ਵਾਸਤੇ ਆਏ ਨੇ ਅੱਗੇ, ਬਹੁਤ ਸਾਰੀਆਂ ਪਿਟਾਵਾਂ ਸਤਿਗੁਰਾਂ ਦੇ ਚਰਨਾਂ ਚ, ਕਿਉਂਕਿ ਗੁਰਸਿੱਖ ਨੇ ਸਿੱਖ ਦਾ ਕਰਤੱਵ ਆਪਣੇ ਗੁਰੂ ਚਰਨਾਂ ਚ ਭੇਟਾ ਅਰਪਣ ਕਰਕੇ ਮਿਲਣਾ ਹੈ। ਤੋ ਬਾਬਾ ਪ੍ਰੇਮ ਚੰਦ ਜੀ ਕਈ ਪਿਟਾਵਾਂ ਲੈ ਕੇ ਆਏ ਸਤਿਗੁਰਾਂ ਨੂੰ ਭੇਟਾ ਕਰਨ ਲਈ।
ਆਨ ਪਰਿਓ ਸਤਿਗੁਰ ਕੇ ਪਾਇਨ,
ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਪਿਟਾਵਾਂ ਭੇਟ ਕਰਕੇ ਬਾਬਾ ਪ੍ਰੇਮ ਚੰਦ ਜੀ ਨੇ ਚਰਨਾਂ ਤੇ ਨਮਸਕਾਰ ਕੀਤੀ ਛੇਵੇਂ ਪਾਤਸ਼ਾਹ ਨੂੰ।
ਤੇ ਉਠਾਏ ਕਰ ਕੰਠ ਲਗਾਇਓ,
ਪਰ ਪਾਤਸ਼ਾਹ ਮਰਿਆਦਾ ਪੁਰਸ਼ੋਤਮ ਨੇ ਇਸ ਵੇਲੇ ਕੁੜਮਾਚਾਰੀ ਦਾ ਸੰਬੰਧ ਵੀ ਹੈ, ਇਸ ਕਰਕੇ ਬਾਬਾ ਪ੍ਰੇਮ ਚੰਦ ਜੀ ਨੂੰ ਬਾਹਾਂ ਤੋਂ ਪਕੜ ਕੇ ਉਠਾ ਕੇ ਛੇਵੇਂ ਪਾਤਸ਼ਾਹ ਨੇ ਆਪਣੀ ਗੱਲ ਬੱਕੜੀ ਚ ਲਿਆ ਤੇ ਮਿਲਣੀ ਕੀਤੀ ਹੈ।
ਜਗਤ ਰੀਤ ਮੈਂ ਗੁਰਮਨ ਪਾਇਓ,
ਜਿਹੜੀ ਜਗਤ ਦੀ ਮਰਿਆਦਾ ਹੈ ਕਿ ਜਿਵੇਂ ਲੜਕੇ ਤੇ ਲੜਕੀ ਦੇ ਬਾਪ ਪਿਤਾ ਆਪਸ ਵਿਚ ਮਿਲਦੇ ਹਨ, ਉਹੀ ਮਰਿਆਦਾ ਸਤਿਗੁਰੂ ਛੇਵੇਂ ਪਾਤਸ਼ਾਹ ਪਾਲ ਰਹੇ ਹਨ। ਜਗਤ ਦੀ ਮਰਿਆਦਾ ਪਾਲਦਿਆਂ ਬਾਬਾ ਪ੍ਰੇਮ ਚੰਦ ਜੀ ਨੂੰ ਆਪਣੀ ਗੱਲ ਬੱਕੜੀ ਚ ਲੈ ਕੇ ਸਤਿਗੁਰੂ ਜੀ ਮਿਲੇ ਹਨ।
ਭਇਓ ਨਿਹਾਲ ਅੰਗ ਕੋ ਲਾਗਾ,
ਜਦੋਂ ਬਾਬਾ ਪ੍ਰੇਮ ਚੰਦ ਜੀ ਗੁਰੂ ਪਾਤਸ਼ਾਹ ਦੇ ਅੰਗਾਂ ਨਾਲ ਲੱਗੇ ਨਾ, ਨਿਹਾਲ ਹੋ ਗਏ, ਮਨ ਇੰਨਾ ਖੇੜੇ ਚ ਖੇੜ ਗਿਆ ਕਿ ਸਤਿਗੁਰੂ ਸਾਨੂੰ ਅਧਨਿਆਂ ਨੂੰ ਨਿਮਾਣਿਆਂ ਨੂੰ ਕਿੰਨਾ ਵੱਡਾ ਭਾਰੀ ਮਾਣ ਬਖਸ਼ਿਸ਼ ਕਰ ਰਹੇ ਹਨ। ਸਤਿਗੁਰਾਂ ਦੇ ਚਰਨਾਂ ਵਿਚ ਸਾਡਾ ਸੀਸ ਹੈ, ਪਰ ਪਾਤਸ਼ਾਹ ਨੇ ਕਿੰਨੀ ਵੱਡੀ ਵਡਿਆਈ ਸਾਨੂੰ ਬਖਸ਼ੀ ਹੈ ਕਿ ਮੈਨੂੰ ਆਪਣੀ ਗੱਲ ਬੱਕੜੀ ਚ ਲੈ ਕੇ ਮਾਣ ਬਖਸ਼ਿਆ। ਇਹ ਜਾਣਦਿਆਂ ਬਾਬਾ ਪ੍ਰੇਮ ਚੰਦ ਜੀ ਬੜੇ ਹੀ ਨਿਹਾਲ ਹੋਏ, ਬੜਾ ਹੀ ਆਨੰਦ ਵਰਤਿਆ।
ਪ੍ਰੇਮ ਚੰਦ ਔਰ ਅਤੇ ਅਨੁਰਾਗਾ,
ਬਾਬਾ ਪ੍ਰੇਮ ਚੰਦ ਜੀ ਦਾ ਹਿਰਦਾ ਪ੍ਰੇਮ ਨਾਲ ਭਰ ਗਿਆ। ਨਾਮ ਵੀ ਬਾਬਾ ਪ੍ਰੇਮ ਚੰਦ ਹੈ ਤੇ ਪ੍ਰੇਮ ਨਾਲ ਹਿਰਦਾ ਭਰਿਆ ਤੇ ਨੇਤਰਾਂ ਚੋਂ ਪ੍ਰੇਮ ਛਲਕ ਆਇਆ ਕਿ ਮੇਰੇ ਸਾਹਿਬ ਕੈਸੇ ਕਲਗੀ ਗੁਰੂ ਹਰਗੋਬਿੰਦ ਸਾਹਿਬ ਕੈਸੇ ਕਿਰਪਾਲੂ ਨੇ ਕਿ ਸਾਨੂੰ ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕਰ ਰਹੇ ਹਨ, ਨਚੀਜਿਆਂ ਨੂੰ ਚੀਜ਼ ਕਰ ਰਹੇ ਹਨ।
ਪ੍ਰਥਮ ਜਨਮ ਗਨ ਪੁੰਨ ਸਕੇਲਾ,
ਬਾਬਾ ਜੀ ਸੋਚਦੇ ਆ ਕੋਈ ਇਸ ਜਨਮ ਦੀ ਤਾਂ ਘਾਲਣਾ ਹੈ ਨੀ ਮੇਰੀ, ਇਸ ਜਨਮ ਦੀ ਤਾਂ ਮੇਰੀ ਕੋਈ ਕਰਤੂਤ ਨਜ਼ਰ ਨੀ ਆਉਂਦੀ ਮੈਨੂੰ ਕਿ ਸਤਿਗੁਰੂ ਸਾਨੂੰ ਇੰਨੀ ਵਡਿਆਈ ਦੇ ਰਹੇ ਨੇ, ਇਹ ਕੋਈ ਪੂਰਬਲੇ ਜਨਮਾਂ ਦਾ ਪੁੰਨ ਕਰਮ ਹੋਵੇਗਾ, ਪੂਰਬਲੇ ਜਨਮਾਂ ਦੀ ਕੋਈ ਸਾਧਨਾ ਹੋਵੇਗੀ ਗੁਰੂ ਪਾਤਸ਼ਾਹ ਨੇ ਕਰਵਾਈ ਹੋਣੀ ਹੈ, ਉਸੇ ਦਾ ਫਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰਹੇ ਨੇ।
ਤਿੰਨੋਂ ਦੀਨ ਫਲ ਗੁਰ ਗੱਲ ਮੇਲਾ,
ਮੈਨੂੰ ਸਤਿਗੁਰਾਂ ਦੀ ਗੱਲ ਬੱਕੜੀ ਦਾ ਨਿੱਘ ਮਿਲਿਆ, ਛੇਵੇਂ ਪਾਤਸ਼ਾਹ ਨੇ ਮੈਨੂੰ ਆਪਣੀ ਗੱਲ ਬੱਕੜੀ ਚ ਲਿਆ, ਇਹ ਕੋਈ ਪੂਰਬਲੇ ਜਨਮਾਂ ਦੇ ਪੁੰਨ ਕਰਮਾਂ ਦਾ ਪ੍ਰਤਾਪ ਹੈ।
ਲੈ ਦੁੱਲੋ ਕੋ ਦੁਆਰ ਸਿਧਾਰੇ,
ਬਾਬਾ ਸੂਰਜਮਲ ਜੀ ਨੂੰ ਨਾਲ ਲੈ ਕੇ ਜੋ ਲਾੜੇ ਦੇ ਰੂਪ ਚ ਸਜੇ ਹੋਏ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੂੰ ਨਾਲ ਲੈ ਕੇ ਅੱਗੇ ਵਧੇ ਨੇ ਮਿਲਣੀ ਕਰਕੇ।
ਵੈਦਿਕ ਲੋਕਿਕ ਕਰ ਵਿਵਹਾਰੇ,
ਮਿਲਣੀ ਦੀਆਂ ਜਿੰਨੀਆਂ ਮਰਿਆਦਾਵਾਂ ਹੁੰਦੀਆਂ ਹਨ ਵੈਦਿਕ ਲੋਕ ਕੋ ਕੀਤੀਆਂ ਨੇ,
ਪੁੰਨ ਨਿਕੇਤ ਆਪਣੇ ਚੱਲ ਆਏ,
ਫਿਰ ਮਿਲਣੀ ਕਰਨ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਮਹਿਲਾਂ ਵਿਚ ਆਏ ਨੇ।
ਕੌਤਕ ਹੋਤ ਅਨੇਕ ਸਿਧਾਏ,
ਵਿਆਹ ਦੇ ਬੇਅੰਤ ਕੌਤਕ ਹੋ ਰਹੇ ਨੇ, ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।
ਬਾਹਰੋਂ ਭੋਜਨ ਹੇਤ ਬੁਲਾਏ,
ਮਿਲਣੀ ਤੋਂ ਬਾਅਦ ਇਹਨੇ ਨੂੰ ਲੰਗਰ ਤਿਆਰ ਹੋ ਗਿਆ, ਭੋਜਨ ਤਿਆਰ ਜਦੋਂ ਹੋਇਆ ਤੇ ਫਿਰ ਬਾਬਾ ਪ੍ਰੇਮ ਚੰਦ ਜੀ ਹੋਣਾ ਨੇ ਸਤਿਗੁਰੂ ਜੀ ਨੂੰ ਲੰਗਰ ਪ੍ਰਸ਼ਾਦੇ ਵਾਸਤੇ ਸੱਦਿਆ। ਰਾਤ ਦਾ ਸਮਾਂ, ਰਾਤ ਦਾ ਭੋਜਨ ਤਿਆਰ ਸੀ, ਤੋ ਰਾਤ ਦਾ ਭੋਜਨ ਛਕਣ ਵਾਸਤੇ ਬੁਲਾਇਆ।
ਦੀਪ ਹੈ ਮਤਾਬੀ ਅਰ ਫੁਲਵਾਏ,
ਮਤਾਬੀਆਂ ਬਲ ਰਹੀਆਂ ਹਨ, ਮਸ਼ਾਲਾਂ ਬਲ ਰਹੀਆਂ ਨੇ ਔਰ ਬੇਅੰਤ ਆਤਿਸ਼ਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ।
ਜਾਰਤ ਝਾਰਨ ਬ੍ਰਿੰਦ ਮਸਾਲੇ,
ਬਹੁਤ ਸਾਰੀਆਂ ਮਸ਼ਾਲਾਂ ਬਲ ਰਹੀਆਂ ਨੇ, ਝਾਰ ਬਲ ਰਹੇ ਨੇ ਜਿਹਦੇ ਨਾਲ ਲੋ ਹੈ ਸਾਰੇ ਪਾਸੇ ਪ੍ਰਕਾਸ਼ ਹੋ ਰਿਹਾ।
ਬਾਜਤ ਬਾਜਤ ਨਾਦ ਉਠਾਲੇ,
ਕਈ ਤਰ੍ਹਾਂ ਦੇ ਬਾਜੇ ਵੱਜ ਰਹੇ ਨੇ, ਸਾਜ ਵੱਜ ਰਹੇ ਨੇ, ਕਈ ਤਰ੍ਹਾਂ ਦੇ ਨਾਦ ਗੂੰਜ ਰਹੇ ਨੇ।
ਸਨੇ ਸਨੇ ਚਾਲਤ ਪਗ ਡਾਰਤ,
ਜਿਵੇਂ ਪਾਤਸ਼ਾਹ ਜੀ ਸਾਰੀ ਬਰਾਤ ਦੇ ਸਮੇਤ ਸਹਿਜੇ ਸਹਿਜੇ ਚੱਲ ਕੇ ਆ ਰਹੇ ਨੇ ਕਰਤਾਰਪੁਰ ਸਾਹਿਬ ਦੇ ਬਾਜ਼ਾਰ ਚੋਂ ਬਾਬਾ ਪ੍ਰੇਮ ਚੰਦ ਜੀ ਦੇ ਘਰ ਜਿੱਥੇ ਉਹਨਾਂ ਨੇ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਹੋਇਆ, ਆਪਣੇ ਮਹਿਲਾਂ ਚੋਂ ਚੱਲ ਕੇ ਜਿੱਥੇ ਸਤਿਗੁਰਾਂ ਦਾ ਨਿਵਾਸ ਸੀ ਗੁਰਦੁਆਰਾ ਥੰਮ ਸਾਹਿਬ, ਉਥੋਂ ਚੱਲ ਕੇ ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਬਾਬਾ ਪ੍ਰੇਮ ਚੰਦ ਜੀ ਦੇ ਘਰ ਆਏ ਹਨ।
ਲੋਕ ਹਜ਼ਾਰਾਂ ਦਰਸ਼ਨ ਹਾਰਤ,
ਹਜ਼ਾਰਾਂ ਦੀ ਗਿਣਤੀ ਚ ਸੰਗਤ ਇਕੱਤਰ ਹੈ, ਪੂਰਾ ਕਰਤਾਰਪੁਰ ਸਾਹਿਬ ਹੀ ਨਹੀਂ ਨੇੜੇ ਤੇੜੇ ਦੇ ਇਲਾਕੇ ਚੋਂ ਵੀ ਬੇਅੰਤ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਪੁੱਜੀਆਂ ਹੋਈਆਂ ਨੇ।
ਪ੍ਰੇਮ ਚੰਦ ਕੇ ਸਦਨ ਪ੍ਰਵੇਸ਼ੇ,
ਮਹਾਰਾਜ ਜੀ ਨੇ ਬਾਬਾ ਪ੍ਰੇਮ ਚੰਦ ਜੀ ਦੇ ਘਰ ਨਿਵਾਸ ਕੀਤਾ ਹੈ।
ਲੈ ਕਰ ਸੰਗ ਬਰਾਤ ਅਸ਼ੇਸ਼ੇ,
ਸਾਰੀ ਬਰਾਤ ਨੂੰ ਲਾੜੇ ਦੇ ਰੂਪ ਚ ਸਜੇ ਬਾਬਾ ਸੂਰਜਮਲ ਜੀ ਨੂੰ ਨਾਲ ਲੈ ਕੇ ਆਏ ਹਨ।
ਚੰਦਨ ਚੌਂਕੀ ਕੋ ਡਸਵਾਏ,
ਬਾਬਾ ਪ੍ਰੇਮ ਚੰਦ ਜੀ ਨੇ ਗੁਰਦੇਵ ਦੇ ਬੈਠਣ ਵਾਸਤੇ ਚੰਦਨ ਦੀ ਚੌਂਕੀ ਡਾਈ ਹੈ, ਬੜੀ ਸੁੰਦਰ ਚੰਦਨ ਦੀ ਚੌਂਕੀ ਬਣਵਾਈ ਹੈ। ਲੰਗਰ ਛਕਣਾ ਜਿੱਥੇ ਪਾਤਸ਼ਾਹ ਨੇ ਸਜ ਕੇ ਉਹ ਚੰਦਨ ਦੀ ਚੌਂਕੀ ਵਿਛਾਈ ਹੈ।
ਉਪਰ ਸੇਤ ਬਸਤਰ ਕੋ ਪਾਏ,
ਚੰਦਨ ਦੀ ਚੌਂਕੀ ਦੇ ਉੱਤੇ ਬੜੀ ਸੋਹਣੀ ਸਫੇਦ ਰੰਗ ਦੀ ਜਿਹੜੀ ਵਿਛਾਈ ਹੈ, ਸਫੇਦ ਰੰਗ ਦਾ ਜਿਹੜਾ ਕੱਪੜਾ ਵਿਛਾਉਣਾ ਉਹ ਵਿਛਾਇਆ ਹੈ।
ਤਿਸ ਪਰ ਸਾਦਰ ਗੁਰੂ ਬਿਠਾਏ,
ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਸ ਤੇ ਬਿਠਾਇਆ।
ਅਪਰ ਪੰਕਤੀ ਅਨਿਕ ਲਗਾਏ,
ਬਾਕੀ ਜਿੰਨੀ ਸੰਗਤ ਹੈ ਉਹਨਾਂ ਦੀ ਵੀ ਪੰਗਤ ਲਾ ਦਿੱਤੀ ਹੈ, ਸਾਰਿਆਂ ਨੂੰ ਪੰਗਤ ਚ ਬਿਠਾ ਦਿੱਤਾ, ਸਜਾ ਦਿੱਤਾ ਹੈ।
ਵਿੱਚ ਸ਼ੋਭਤ ਸ਼੍ਰੀ ਹਰਗੋਬਿੰਦ,
ਸਾਰੀ ਪੰਗਤ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਚੰਦਨ ਦੀ ਚੌਂਕੀ ਤੇ ਬੈਠੇ ਸ਼ੋਭਨੀਕ ਹੋ ਰਹੇ ਨੇ।
ਉੱਡ ਬ੍ਰਿੰਦਨ ਮਹਿ ਚੰਦ ਮਨਿੰਦ,
ਮਾਨੋ ਜਿਵੇਂ ਤਾਰਿਆਂ ਦੇ ਮੰਡਲ ਵਿੱਚ, ਤਾਰਿਆਂ ਦੇ ਸਮੁਦਾਇ ਚ ਚੰਦਰਮਾ ਸੋਭਦਾ, ਏਦਾਂ ਸਾਰੀ ਸੰਗਤ ਵਿੱਚ ਸਿੱਖਾਂ ਚ ਗੁਰੂ ਹਰਗੋਬਿੰਦ ਸਾਹਿਬ ਚੰਦਰਮਾ ਵਾਂਗੂ ਸ਼ੋਭਨੀਕ ਹੋ ਰਹੇ ਨੇ।
ਸੂਪਕਾਰ ਤਤ ਛਿਨੇ ਚੱਲ ਆਏ,
ਇਹਨੇ ਨੂੰ ਜਿਹੜੇ ਸੂਪਕਾਰ ਰਸੋਈਏ ਨੇ ਯਾਨੀ ਕਿ ਲੰਗਰ ਵਰਤਾਉਣ ਵਾਲੇ ਵਰਤਾਵੇ ਉਹ ਸਭ ਆ ਗਏ।
ਪਰਸਨ ਲਾ ਗਿਆ ਸਨ ਸਮੁਦਾਏ,
ਔਰ ਸਾਰਿਆਂ ਅੱਗੇ ਥਾਲ ਪਰੋਸੇ ਨੇ, ਭੋਜਨ ਵਰਤਾਉਣ ਲੱਗੇ ਹਨ।
ਦੂਸਰ ਚੌਂਕੀ ਪਰ ਧਰ ਥਾਰ,
ਇੱਕ ਚੌਂਕੀ ਤੇ ਸਤਿਗੁਰੂ ਜੀ ਬੈਠੇ ਨੇ ਚੰਦਨ ਦੀ, ਤੇ ਇੱਕ ਚੌਂਕੀ ਮਹਾਰਾਜ ਜੀ ਦੇ ਸਾਹਮਣੇ ਰੱਖੀ ਹੈ ਜਿਹਦੇ ਤੇ ਪ੍ਰਸ਼ਾਦੇ ਦਾ ਥਾਲ ਧਰਿਆ ਹੈ, ਤੇ ਇੱਕ ਚੌਂਕੀ ਸਾਹਮਣੇ ਰੱਖੀ ਉਹਦੇ ਤੇ ਮਹਾਰਾਜ ਜੀ ਵਾਸਤੇ ਥਾਲ ਸਜਾਇਆ।
ਗੁਰ ਆਗੈ ਖਟ ਰਸਨ ਆਹਾਰ,
ਸਤਿਗੁਰਾਂ ਦੇ ਥਾਲ ਵਿੱਚ ਸਭ ਤੋਂ ਪਹਿਲਾਂ ਭੋਜਨ ਵਰਤਾਇਆ ਜੋ ਮਰਿਆਦਾ ਹੈ, ਗੁਰਦੇਵ ਨੂੰ ਪਹਿਲਾਂ ਭੋਗ ਲਵਾਉਣਾ, ਉਸ ਮਰਿਆਦਾ ਦਾ ਪਾਲਣ ਹੋਇਆ। ਪਾਤਸ਼ਾਹ ਦੇ ਸਨਮੁਖ ਥਾਲ ਸਜਾ ਕੇ ਛੇ ਰਸਾਂ ਸਹਿਤ ਜਿਹੜੇ ਭੋਜਨ ਨੇ ਉਸ ਥਾਲ ਚ ਵਰਤਾਏ ਹਨ।
ਹੁਤੇ ਚਤੁਰ ਤਤ ਸ਼ਿਨ ਸਭ ਆਗੇ,
ਜਿਹੜੇ ਉਹ ਰਸੋਈਏ ਸੀ ਬੜੇ ਚਤੁਰ ਸਨ, ਯਾਨੀ ਕਿ ਬਹੁਤ ਤੇਜ਼ੀ ਦੇ ਨਾਲ ਮਿੰਟਾਂ ਸਕਿੰਟਾਂ ਚ ਸਾਰਿਆਂ ਦੇ ਵਿੱਚ ਲੰਗਰ ਵਰਤਾਉਣ ਵਾਲੇ ਸਨ, ਬੜੀ ਫੁਰਤੀ ਦੇ ਨਾਲ ਉਹ ਸਭ ਲੱਗ ਗਏ।
ਭੋਜਨ ਧਰਿਓ ਖਾਨ ਗਨ ਲਾਗੇ,
ਸਾਰੀ ਬਰਾਤ ਦੇ ਅੱਗੇ ਭੋਜਨ ਵਰਤਾ ਦਿੱਤਾ, ਸਭ ਅੱਗੇ ਥਾਲ ਪਰੋਸ ਦਿੱਤੇ, ਸਭ ਅੱਗੇ ਭੋਜਨ ਪਰੋਸ ਦਿੱਤਾ, ਸਭ ਛਕਣ ਲੱਗੇ।
ਸ਼੍ਰੀ ਕਰਤਾਰਪੁਰੇ ਕੀ ਨਾਰੀ,
ਕਰਤਾਰਪੁਰ ਸਾਹਿਬ ਦੀਆਂ ਜਿੰਨੀਆਂ ਇਸਤਰੀਆਂ ਹਨ, ਉਹ ਜਿੰਨੀਆਂ ਗੁਆਂਢਣਾ ਸਨ ਇਸਤਰੀਆਂ ਹਨ,
ਚੜ ਕੋਠਣ ਪਰ ਉਮੜੀ ਸਾਰੀ,
ਉਹ ਆਲੇ ਦੁਆਲੇ ਕੋਠਿਆਂ ਦੀਆਂ ਛੱਤਾਂ ਤੇ ਬੈਠੀਆਂ ਨੇ। ਮਹਾਰਾਜ ਜੀ ਵਿਚਕਾਰ ਨੇ ਬੈਠੇ, ਥੱਲੇ ਪਾਤਸ਼ਾਹ ਨੇ ਆਸਣ ਲਾਇਆ ਹੋਇਆ ਘਰ ਦੇ ਵਿੱਚ, ਤੇ ਜਿੰਨੀ ਇਸਤਰੀਆਂ ਨੇ ਮਾਈਆਂ ਬੀਬੀਆਂ ਨੇ ਉਹ ਕੋਠਿਆਂ ਤੇ ਇਕੱਠੀਆਂ ਹੋ ਕੇ ਚੜੀਆਂ ਦਰਸ਼ਨ ਕਰਦੀਆਂ ਨੇ।
ਪ੍ਰਥਮ ਦਰਸ ਕਰ ਦੁਆ ਕਰ ਜੋਰੇ,
ਜਿੰਨੀਆਂ ਇਸਤਰੀਆਂ ਕੋਠਿਆਂ ਤੇ ਖੜੀਆਂ ਜਾਂ ਜਿਹੜੀਆਂ ਬੈਠੀਆਂ ਉਹਨਾਂ ਸਭ ਨੇ ਹੱਥ ਜੋੜ ਕੇ ਮਹਾਰਾਜ ਜੀ ਦੇ ਸਾਹਮਣੇ ਸੀਸ ਝੁਕਾ ਕੇ ਨਮਸਕਾਰ ਕੀਤੀ ਔਰ ਗੁਰਦੇਵ ਜੀ ਦੇ ਦਰਸ਼ਨ ਦਿਦਾਰੇ ਕੀਤੇ।
ਬੰਦਨ ਕਰੀ ਸਭਿਨ ਗੁਰ ਓਰੇ,
ਸਭ ਨੇ ਗੁਰੂ ਪਾਤਸ਼ਾਹ ਵੱਲ ਵੰਦਨਾ ਕੀਤੀ, ਸਭ ਦੇ ਹਿਰਦੇ ਚ ਪਾਤਸ਼ਾਹ ਦਾ ਅਦਬ ਪੈ ਹੈ।
ਮਨ ਮੈਂ ਭਇਓ ਆਨੰਦ ਕਨੇਰਾ,
ਸਭ ਦੇ ਅੰਦਰ ਬੜਾ ਆਨੰਦ ਵਰਤਿਆ, ਸਤਿਗੁਰੂ ਜੀ ਦੇ ਖੁੱਲੇ ਦਰਸ਼ਨ ਹੋ ਰਹੇ ਹਨ।
ਗਾਵਨ ਲੱਗੀ ਸਕਲ ਤੇ ਸਬੇਰਾ,
ਜਿੰਨੀਆਂ ਇਸਤਰੀਆਂ ਸਨ ਉਹ ਉਸ ਵੇਲੇ ਪਾਤਸ਼ਾਹ ਪ੍ਰਸ਼ਾਦਾ ਛਕ ਰਹੇ ਨੇ, ਨਾਲੇ ਸਾਰੀ ਬਰਾਤ, ਉਹ ਜਿੰਨੀਆਂ ਬੀਬੀਆਂ ਆਦਿਕ ਨੇ, ਆਮ ਕਰਕੇ ਤਾਂ ਉਹਨਾਂ ਵੇਲਿਆਂ ਦੀ ਰਵਾਇਤ ਇਹ ਹੁੰਦੀ ਸੀ ਪੁਰਾਣੇ ਸਮਿਆਂ ਦੀ ਕਿ ਜਦੋਂ ਬਰਾਤ ਨੇ ਬੈਠ ਕੇ ਭੋਜਨ ਛਕਦੇ ਹੋਣਾ, ਮਾਈਆਂ ਇਸਤਰੀਆਂ ਆਲੇ ਦੁਆਲੇ ਇਕੱਠੀਆਂ ਹੋ ਕੇ ਬਹਿ ਜਾਂਦੀਆਂ ਤੇ ਸਿੱਠਣੀਆਂ ਪੜ੍ਹਦੀਆਂ ਹੁੰਦੀਆਂ। ਪਰ ਇੱਥੇ ਜਿਹੜੀਆਂ ਇਹ ਮਾਈਆਂ ਬੀਬੀਆਂ ਆਈਆਂ ਹਨ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੋਭਾ ਗਾ ਰਹੀਆਂ ਹਨ।
ਹੁਤੀ ਅਨੁਚਿਤ ਗੁਰੂ ਕੀ ਗਾਰੀ,
ਪਰ ਸਤਿਗੁਰਾਂ ਨੂੰ ਸਿੱਠਣੀਆਂ ਥੋੜੀ ਦੇ ਸਕਦੀਆਂ, ਸਿੱਠਣੀਆਂ ਵਿੱਚ ਤਾਂ ਬਹੁਤ ਕੁਝ ਕਹਿੰਦੀਆਂ ਹੁੰਦੀਆਂ ਮਾਈਆਂ ਬੀਬੀਆਂ, ਪਰ ਇਹ ਅਨੁਚਿਤ ਸੀ, ਸਤਿਗੁਰੂ ਜੀ ਨੂੰ ਨਹੀਂ ਸਨ ਕਹਿ ਸਕਦੀਆਂ।
ਤਉ ਭਈ ਉਤਸਵ ਬਸ ਸਾਰੀ,
ਪਰ ਮਹਾਰਾਜ ਜੀ ਦੀ ਵਡਿਆਈ ਕਰਦੀਆਂ ਨੇ, ਗੁਰਬਾਣੀ ਸਾਖੀ ਆਨੰਦ ਗਾਵ ਹੈ, ਸਾਚੇ ਸਾਹਿਬ ਕਿਆ ਮਨ ਭਾਵੈ ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਦੀਆਂ ਨੇ
ਲੈ ਲੈ ਨਾਮ ਗਾਏ ਗਨ ਗੀਤਾ
ਸਤਿਗੁਰੂ ਸੱਚੇ ਪਾਤਸ਼ਾਹ ਦਾ ਨਾਂ ਲੈ ਕੇ ਬਾਬਾ ਸੂਰਜਮਲ ਸਾਹਿਬ ਜੀ ਦਾ ਨਾਂ ਲੈ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਂ ਲੈ ਕੇ ਧੰਨ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਨਾਂ ਲੈ ਕੇ ਬਾਬਾ ਆਣੀ ਰਾਏ ਸਾਹਿਬ ਜੀ ਦਾ ਨਾਂ ਲੈ ਕੇ ਉਹਨਾਂ ਦੀ ਸੋਭਾ ਕਰਦੇ ਉਹਨਾਂ ਦੀ ਸੋਭਾ ਦੇ ਗੀਤ ਗਾਉਂਦੀਆਂ ਨੇ
ਸੁਣ ਬਰਾਤ ਹਰਖਤ ਸਭ ਚੀਤਾ
ਜਿੰਨੀ ਬਰਾਤ ਹੈ ਸਾਰੀ ਸੁਣ ਰਹੀ ਹੈ ਬੜੇ ਪ੍ਰਸੰਨ ਹੋ ਰਹੇ ਹਨ
ਮੁਸਕਾਵਤ ਭੋਜਨ ਕੋ ਖਾਤੇ
ਨਾਲੇ ਮੁਸਕਰਾਉਂਦੇ ਨੇ ਨਾਲੇ ਭੋਜਨ ਛਕ ਰਹੇ ਨੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ
ਤਿਉਂ ਤਿਉਂ ਮੋਦ ਰਿਦੈ ਅਧਿਕਾਤੇ
ਬੜਾ ਮੋਦ ਬੜਾ ਆਨੰਦ ਪ੍ਰਸ਼ਾਦਾ ਵੀ ਬੜਾ ਸਵਾਦੀ ਬਣਿਆ ਹੋਇਆ
ਤ੍ਰਿਪਤ ਹੋਏ ਕਰ ਪਾਨ ਪਖਾਰੇ
ਤ੍ਰਿਪਤ ਹੋ ਕੇ ਪ੍ਰਸ਼ਾਦਾ ਛਕਣ ਤੋਂ ਬਾਅਦ ਹੱਥ ਧੋਏ ਹਨ
ਉਠੇ ਜੂਠ ਮੈਂ ਧਨ ਕਰ ਡਾਰੇ
ਮੇਰੀ ਖਾਲਸਾ ਜੀ ਉਹਨਾਂ ਵੇਲਿਆਂ ਦੀ ਰਵਾਇਤ ਸੀ ਕਿ ਜਦੋਂ ਪ੍ਰਸ਼ਾਦਾ ਛਕ ਕੇ ਹਟਣਾ ਤੇ ਸਾਰਿਆਂ ਨੇ ਜਥਾ ਸ਼ਕਤ ਥਾਲ ਦੇ ਨਾਲ ਮਾਇਆ ਰੱਖ ਦੇਣੀ ਇਹ ਕਿਉਂ ਰੱਖਦੇ ਵਧੀਆ ਵਿਧੀ ਵਿਧਾਨ ਸੀ ਕਿ ਜਿਹੜਾ ਕੋਈ ਗਰੀਬ ਗੁਰਬੇ ਪ੍ਰਸ਼ਾਦਾ ਵਰਤਾਉਣ ਵਾਲੇ ਆ ਜਾਂ ਭਾਂਡੇ ਮਾਂਜਣ ਵਾਲੇ ਆ ਉਹਨਾਂ ਨੂੰ ਮਿਹਨਤਾਨਾ ਮਿਲ ਜਾਏ ਉਹਨਾਂ ਨੂੰ ਵੀ ਮਾਇਆ ਦਾ ਗੱਫਾ ਮਿਲ ਜਾਵੇ ਉਹਨਾਂ ਦੇ ਵੀ ਪਰਿਵਾਰ ਦਾ ਗੁਜ਼ਾਰਾ ਹੋਵੇ ਇਸ ਮਰਿਆਦਾ ਨੂੰ ਪਾਲਦਿਆਂ ਨਾਲ ਹੀ ਕਹਿੰਦੇ ਮਾਇਆ ਰੱਖ ਦਿੱਤੀ ਹੈ
ਬਾਜੇ ਬਜਤ ਸਦਨ ਕਹਵਾਏ
ਏਦਾਂ ਭੋਜਨ ਛਕਣ ਤੋਂ ਬਾਅਦ ਵਾਪਸ ਤੁਰੇ ਨੇ ਵਾਜੇ ਵੱਜ ਰਹੇ ਨੇ ਨਾਦ ਗੂੰਜ ਰਹੇ ਨੇ
ਪੁਨ ਲਾਵਨ ਕਹੇਤ ਬੁਲਾਏ
ਜਦੋਂ ਅੱਧੀ ਕੁ ਰਾਤ ਦਾ ਸਮਾਂ ਬੀਤ ਗਿਆ ਅੰਮ੍ਰਿਤ ਵੇਲਾ ਹੋਇਆ ਲਾਵਾਂ ਦਾ ਸਮਾਂ ਹੋਇਆ ਬੇਨਤੀ ਭੇਜੀ ਬਾਬਾ ਪ੍ਰੇਮ ਚੰਦ ਜੀ ਦੇ ਮਹਾਰਾਜ ਲਾਵਾਂ ਦਾ ਵੇਲਾ ਹੈ ਆਪ ਜੀ ਕਿਰਪਾ ਕਰੋ ਬੱਚਿਆਂ ਦੀਆਂ ਲਾਵਾਂ ਹੋਵਣ
ਗਮਨੇ ਦੁੱਲੋ ਕਰਿਓ ਅਗਾਰੀ
ਲਾੜੇ ਨੂੰ ਮੂਹਰੇ ਕੀਤਾ ਬਾਬਾ ਸੂਰਜਮਲ ਜੀ ਨੂੰ ਲਾਵਾਂ ਕਰਨ ਲਈ ਚੱਲੇ ਨੇ
ਪਹੁੰਚੇ ਬੇਦੀ ਜਹਾਂ ਸੁਧਾਰੀ
ਜਿਸ ਜਗ੍ਹਾ ਤੇ ਲਾਵਾਂ ਦਾ ਸਾਰਾ ਪ੍ਰਬੰਧ ਕੀਤਾ ਹੋਇਆ ਉੱਥੇ ਪਹੁੰਚੇ ਨੇ
ਤਬ ਕੰਨਿਆ ਤਹਿਆਨ ਬਿਠਾਈ
ਬਾਬਾ ਸੂਰਜਮਲ ਜੀ ਨੂੰ ਬਿਠਾਇਆ ਨਾਲ ਬਾਬਾ ਸੂਰਜਮਲ ਜੀ ਦੀ ਧਰਮ ਸਪਤਨੀ ਨੂੰ ਬਿਠਾਇਆ
ਅਬ ਖੇਕਨ ਕਰ ਅਗਨ ਜਰਾਈ
ਔਰ ਸਾਰੀ ਮਰਿਆਦਾ ਕੀਤੀ ਅਕਾਲ ਪੁਰਖ ਜੀ ਨੂੰ ਪੂਜਿਆ
ਉਹਨੇ ਜੇ ਸਦਨ ਆਨ ਸੁਖ ਪਾਏ
ਏਦਾਂ ਲਾਵਾਂ ਦੀ ਮਰਿਆਦਾ ਸੰਪੰਨ ਹੋ ਗਈ ਜਦੋਂ ਲਾਵਾਂ ਹੋ ਗਈਆਂ ਉਪਰੰਤ ਫਿਰ ਵਾਪਸ ਆ ਗਏ ਕਿਉਂਕਿ ਕਾਫੀ ਰਾਤ ਸਾਰੀ ਰਾਤ ਜਾਗਦਿਆਂ ਹੋ ਗਈ ਹੈ ਹੁਣ ਵਿਸ਼ਰਾਮ ਕਰਨ ਦਾ ਕੁਝ ਸਮਾਂ ਵੇਲਾ ਸੀ
ਪੌੜੇ ਸ੍ਰੀ ਸਤਿਗੁਰ ਸੁਪਤਾਏ
ਪਾਤਸ਼ਾਹ ਜੀ ਵੀ ਆ ਕੇ ਆਪਣੇ ਆਸਣ ਤੇ ਬਿਰਾਜੇ ਨੇ ਕਿਉਂਕਿ ਪਿੱਛੇ ਸਾਰਾ ਦਿਨ ਬੀਤ ਗਿਆ ਆਰਾਮ ਨਹੀਂ ਹੋਇਆ ਰਾਤ ਵੀ ਸਾਰੀ ਬੀਤ ਗਈ ਹੈ ਇਉਂ ਸਤਿਗੁਰੂ ਜੀ ਨੇ ਆ ਕੇ ਆਪਣੇ ਪਲੰਘੇ ਤੇ ਸੁਖਾਸਣ ਤੇ ਬਿਰਾਜਮਾਨ ਹੋ ਕੇ ਸੁਖ ਲਿਆ
ਭਈ ਪ੍ਰਭਾਤ ਬਜਤ ਬਹੁ ਬਾਜੇ
ਪ੍ਰਭਾਤ ਹੋਈ ਦਿਨ ਚੜ ਗਿਆ ਬਹੁਤ ਸਾਰੇ ਬਾਜੇ ਬੱਜੇ ਬਹੁਤ ਸਾਰੇ ਨਾਦ ਗੂੰਜੇ
ਸੋਚ ਸ਼ਨਾਨ ਬਸਤਰ ਤਨ ਸਾਜੇ
ਜਿਹੜੇ ਸੋਚ ਸ਼ਨਾਨ ਕਰਨ ਵਾਲੇ ਸਭ ਨੇ ਸੋਚ ਸ਼ਨਾਨ ਕੀਤਾ ਸੋਹਣੇ ਬਸਤਰ ਸ਼ਸਤਰ ਸਰੀਰ ਤੇ ਸਭ ਨੇ ਸਜਾਏ
ਸੂਰਜ ਮਲ ਸ਼੍ਰੀ ਤੇਗ ਬਹਾਦਰ
ਬਾਬਾ ਸੂਰਜ ਮਲ ਜੀ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ
ਸੇਵੈ ਦਾਸ ਬ੍ਰਿੰਦ ਢਿੱਗ ਸਾਦਰ
ਉਹਨਾਂ ਦੇ ਪਾਸ ਸੇਵਾਦਾਰ ਖੜੇ ਨੇ ਜੋ ਬਾਬਾ ਸੂਰਜਮਲ ਜੀ ਦੀ ਸੇਵਾ ਟਹਿਲ ਹੈ ਉਹ ਕਰਦੇ ਨੇ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚਾਹੀਦਾ ਉਹ ਸੇਵਾ ਕਰਦੇ ਨੇ
ਪਾਟ ਕਲਾਵਤ ਢਾਡੀ ਆਏ
ਪਾਟ ਆ ਗਏ ਕਲਾਵਤ ਆ ਗਏ ਢਾਡੀ ਆ ਗਏ ਉਹਨਾਂ ਨੇ ਆ ਕੇ ਢੱਡਾਂ ਵਜਾਈਆਂ ਢੱਡਾਂ ਵਜਾ ਕੇ ਸਰੰਗੀਆਂ ਵਜਾ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੀਆਂ ਫਿਰ ਸਿਫਤਾਂ ਗਾਈਆਂ ਮਹਾਰਾਜ ਜੀ ਦੀਆਂ ਸੋਭਾ ਦੀਆਂ ਵਾਰਾਂ ਗਾਉਣ ਲੱਗੇ ਭੱਟ ਮਹਾਰਾਜ ਜੀ ਦੇ ਛੰਦ ਬਣਾ ਕੇ ਬੜੇ ਬੜੇ ਸੋਹਣੇ ਸਵਈਏ ਬਣਾ ਕੇ ਕਵਿਤ ਬਣਾ ਕੇ ਸਤਿਗੁਰਾਂ ਦਾ ਜਸ ਕਰਨ ਲੱਗੇ
ਧਨ ਕੋ ਪਾਏ ਮਹਾ ਜਸ ਗਾਏ
ਉਹਨਾਂ ਸਾਰਿਆਂ ਨੂੰ ਮਾਇਆ ਦਾ ਗੱਫਾ ਪ੍ਰਾਪਤ ਹੁੰਦਾ ਸਤਿਗੁਰੂ ਜੀ ਦਾ ਜਸ ਕਰਦੇ ਜਿੰਨੀ ਮਾਇਆ ਮਿਲਦੀ ਹੋਰ ਜਸ ਕਰਦੇ ਹੋਰ ਵਡਿਆਈ ਕਰਦੇ ਸਤਿਗੁਰਾਂ ਦੀ
ਬਹੁ ਬਾਲਕ ਹੈ ਜਿਨ ਕੇ ਸੰਗ
ਕਈ ਬਾਲਕ ਉਹਨਾਂ ਦੇ ਨਾਲ ਹਨ
ਸੂਰਜਮਲ ਸੁੰਦਰ ਸਰਬੰਗ
ਬਾਬਾ ਸੂਰਜਮਲ ਜੀ ਬਹੁਤ ਸੁੰਦਰ ਸਰੂਪ ਨੇ ਛੇਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਨੇ ਇਸ ਕਰਕੇ ਮਹਾਰਾਜ ਜੀ ਵਰਗਾ ਚਿਹਰਾ ਮੋਹਰਾ ਹੈ ਸਤਿਗੁਰਾਂ ਵਰਗਾ ਸੁੰਦਰ ਸਰੂਪ ਹੈ ਬਾਬਾ ਸੂਰਜਮਲ ਜੀ ਸਰਬੰਗਾਂ ਕਰਕੇ ਬੜੀ ਸੁੰਦਰ ਨੇ
ਪੈ ਲਗ ਮਹਿ ਸ਼੍ਰੀ ਤੇਗ ਬਹਾਦਰ
ਛੋਟੀ ਉਮਰ ਵਿੱਚ ਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਬੈਠੇ ਆਪਣੇ ਵੱਡੇ ਭਰਾ ਦੇ ਸਰਬਾਲੇ ਬਣੇ ਹੋਏ ਨੇ ਸਤਿਗੁਰੂ ਨੌਵੇਂ ਪਾਤਸ਼ਾਹ। ਜਿਹੜੀ ਆਮ ਸੰਸਾਰ ਦੀ ਜਿਵੇਂ ਮਰਿਆਦਾ ਹੁੰਦੀ, ਆਪਣੇ ਵੱਡੇ ਵੀਰ ਦੇ ਨਾਲ ਬੈਠੇ ਹਨ।
ਪਠੇ ਬੁਲਾਏ ਸਦਨ ਮਹਿ ਸਾਦਰ।
ਬਾਬਾ ਪ੍ਰੇਮ ਚੰਦ ਜੀ ਨੇ ਜਿਹੜੀਆਂ ਆਮ ਮਰਿਆਦਾਵਾਂ ਹੁੰਦੀਆਂ ਘਰ ਦੀਆਂ ਕੋਈ ਰੀਤੀਆਂ ਦੀ, ਉਹ ਕਰਨ ਵਾਸਤੇ ਬਾਬਾ ਸੂਰਜਮਲ ਜੀ ਨੂੰ ਘਰ ਸੱਦਿਆ। ਬਾਬਾ ਜੀ ਗਏ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਗਏ।
ਪ੍ਰੇਮ ਚੰਦ ਕੀ ਸੁੰਦਰ ਦਾਰਾ।
ਬਾਬਾ ਪ੍ਰੇਮ ਚੰਦ ਜੀ ਦੀ ਘਰ ਵਾਲੀ ਉਹਨੇ ਜਦੋਂ ਵੇਖਿਆ ਆਪਣੇ ਜਵਾਈ ਨੂੰ,
ਵਿਖ ਜਮਾਤ ਆਨੰਦ ਉਦਾਰਾ,
ਆਪਣੇ ਜਵਾਈ ਨੂੰ ਵੇਖਿਆ, ਬੜਾ ਸੁੰਦਰ ਸਰੂਪ ਹੈ ਬਾਬਾ ਸੂਰਜਮਲ ਜੀ ਦਾ, ਵੇਖ ਕੇ ਬਹੁਤ ਆਨੰਦਿਤ ਹੋਏ।
ਕਨ ਇਸਤਰੀ ਮੈਂ ਤੇ ਬੈਠਾਏ।
ਬਹੁਤ ਸਾਰੀਆਂ ਘਰ ਦੀਆਂ ਇਸਤਰੀਆਂ ਮਾਈਆਂ ਬੀਬੀਆਂ ਘਰ ਵਿਚ ਵਿਹੜੇ ਚ ਇਕੱਠੀਆਂ ਸਨ। ਉਹਨਾਂ ਵਿਚ ਬੜੀ ਸੋਹਣੀ ਚੌਂਕੀ ਡਾਹ ਕੇ ਉਹਦੇ ਤੇ ਬਾਬਾ ਸੂਰਜਮਲ ਜੀ ਨੂੰ ਬਿਠਾਇਆ।
ਸਵਾਦਲ ਮਧੁਰ ਆਹਾਰ ਕਰਾਏ।
ਕਈ ਤਰ੍ਹਾਂ ਦੇ ਸਵਾਦਲ ਭੋਜਨ ਬਣਾ ਕੇ, ਮਠਿਆਈਆਂ ਬਣਾ ਕੇ ਉਹ ਬਾਬਾ ਸੂਰਜਮਲ ਜੀ ਨੂੰ ਚਕਾਈਆਂ, ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਉਹਨਾਂ ਨੂੰ ਚਕਾਈਆਂ।
ਲਾਲ ਚੰਦ ਇੱਕ ਖੱਤਰੀ ਤਹਾਂ।
ਖਾਲਸਾ ਜੀ ਇੱਕ ਮਹਾਂਪੁਰਖ ਬਾਬਾ ਲਾਲ ਚੰਦ ਜੀ ਜੋ ਕਰਤਾਰਪੁਰ ਸਾਹਿਬ ਚ ਆਪਣਾ ਨਿਵਾਸ ਕਰਦੇ ਸੀ। ਇਹਨਾਂ ਦਾ ਵੈਸੇ ਪਿਛਲਾ ਪਿੰਡ ਦੱਸਦੇ ਆ ਵੀ ਲਖਨੌਰ ਸਾਹਿਬ ਦੇ ਰਹਿਣ ਵਾਲੇ ਸਨ। ਲਖਨੌਰ ਸਾਹਿਬ ਆਪਣੇ ਨੇੜੇ ਅੰਬਾਲੇ ਸ਼ਹਿਰ ਦੇ ਲਾਗੇ ਹੈ। ਇਹ ਸਤਿਕਾਰਯੋਗ ਮਾਤਾ ਗੁਜਰੀ ਜੀ ਦੇ ਪਿਤਾ ਜੀ ਸਨ, ਮਹਾਂਪੁਰਖ ਬਾਬਾ ਲਾਲ ਚੰਦ ਸਾਹਿਬ ਜੀ। ਤੋਂ ਬਾਬਾ ਲਾਲ ਚੰਦ ਜੀ ਜੋ ਕਰਤਾਰਪੁਰ ਸਾਹਿਬ ਵਿਖੇ ਰਹਿੰਦੇ ਹਨ,
ਤਿਸੀ ਮੇਲ ਮਹਿ ਮੇਲੀ
ਆਹਾ, ਜਿਹੜਾ ਮੇਲ ਆਇਆ ਕਿਉਂਕਿ ਬਾਬਾ ਪ੍ਰੇਮ ਚੰਦ ਜੀ ਵੀ ਇੱਥੋਂ ਦੀ ਰਹਿਣ ਵਾਲੇ ਸੀ, ਜਿਨ੍ਹਾਂ ਦੀ ਸਪੁੱਤਰੀ ਦੀ ਸ਼ਾਦੀ ਬਾਬਾ ਸੂਰਜਮਲ ਜੀ ਨਾਲ ਹੋ ਰਹੀ ਹੈ। ਤੂੰ ਬਾਬਾ ਲਾਲ ਚੰਦ ਜੀ ਵੀ ਆਏ ਹੋਏ ਮੇਲੀ, ਜਿਵੇਂ ਪਰਿਵਾਰਕ ਮੈਂਬਰ ਸੀ ਉਹ ਵੀ ਘਰ ਵਿਚ ਆਏ ਹੋਏ ਸੀ ਮੇਲ ਵਿਚ।
ਬਿਸ਼ਨ ਕੋਇਰ ਤੇ ਸੁੰਦਰ ਦਾਰਾ।
ਬਾਬਾ ਲਾਲ ਚੰਦ ਜੀ ਦੀ ਘਰ ਵਾਲੀ ਯਾਨੀ ਕਿ ਮਾਤਾ ਗੁਜਰੀ ਜੀ ਦੇ ਮਾਤਾ ਜੀ, ਜਿਨ੍ਹਾਂ ਦਾ ਨਾਮ ਸੀ ਮਾਤਾ ਬਿਸ਼ਨ ਕੋਇਰ ਜੀ, ਬੀਬੀ ਬਿਸ਼ਨ ਕੋਇਰ ਜੀ ਵੀ ਘਰ ਵਿਚ ਜਿਹੜੀਆਂ ਇਸਤਰੀਆਂ ਬਾਬੇ ਸੂਰਜਮਲ ਦੇ ਸ਼ਗਨ ਕਰ ਰਹੀਆਂ ਨੇ, ਉਹਨਾਂ ਇਸਤਰੀਆਂ ਵਿਚ ਬੀਬੀ ਬਿਸ਼ਨ ਕੋਇਰ ਵੀ ਹਾਜ਼ਰ ਹੈ।
ਰੂਪਵਤੀ ਜਿਹ ਭਾਗ ਉਦਾਰਾ।
ਬੀਬੀ ਬਿਸ਼ਨ ਕੋਇਰ ਜੋ ਬੜੀ ਰੂਪਵਤੀ ਹੈ, ਜਿਹਦੇ ਬਹੁਤ ਸਵੱਲੇ ਭਾਗ ਹਨ।
ਕਨ ਤ੍ਰਿਣ ਮੈਂ ਬੈਠੀ ਤਹਾਂ।
ਉਹ ਜਿੰਨੀਆਂ ਇਸਤਰੀਆਂ ਉੱਥੇ ਸ਼ਗਨ ਮਨਾ ਰਹੀਆਂ ਸੀ ਬਾਬੇ ਸੂਰਜਮਲ ਦੇ, ਉਹਨਾਂ ਸਾਰੀਆਂ ਇਸਤਰੀਆਂ ਵਿਚ ਉਹ ਵੀ ਬੈਠੀ ਹੋਈ ਸ਼ਗਨ ਮਨਾ ਰਹੀ ਸੀ।
ਤਿੰਨ ਸ਼੍ਰੀ ਤੇਗ ਬਹਾਦਰ ਲਹਾ।
ਤੇ ਉਹਨੇ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਬੀਬੀ ਬਿਸ਼ਨ ਕੌਰ ਨੇ, ਕਿ ਨੌਵੇਂ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਮਹਾਂਪੁਰਖ ਨੇ, ਮਹਾਰਾਜ ਜੀ ਦੇ ਜਦੋਂ ਦਰਸ਼ਨ ਕੀਤੇ,
ਪੂਜੇ ਕਿਤ ਸੰਬੰਧ ਨਹਿ ਭਇਓ।
ਲਾਗੇ ਪੁੱਛਦੀ ਮਾਈਆਂ ਬੀਬੀਆਂ ਨੂੰ ਵੀ ਇਹ ਸਤਿਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਨੇ, ਇਹਨਾਂ ਦਾ ਕਿਤੇ ਕੋਈ ਰਿਸ਼ਤਾ ਹੋਇਆ? ਜਿਵੇਂ ਆਮ ਮਾਤਾਵਾਂ ਬੀਬੀਆਂ ਪੁੱਛ ਲੈਂਦੀਆਂ ਵੀ ਇਹਨਾਂ ਦਾ ਕਿਤੇ ਸੰਬੰਧ ਹੋਇਆ ਕਿ ਨਹੀਂ ਹੋਇਆ।
ਸੁਨਤ ਪ੍ਰਮੁਦਤ ਵਿਚਾਰਨ ਕਯੋ।
ਕਿਸੇ ਨੇ ਦੱਸਿਆ ਵੀ ਨਹੀਂ ਜੀ, ਇਹਨਾਂ ਦਾ ਹਾਲੇ ਕਿਤੇ ਸੰਬੰਧ ਨਹੀਂ ਹੋਇਆ। ਸੁਣ ਕੇ ਬੀਬੀ ਬਿਸ਼ਨ ਕੋਇਰ ਜੀ ਬੜੇ ਪ੍ਰਸੰਨ ਹੋਏ।
ਕਮਨੀ ਪਤ ਕੇ ਟਿਗਤ ਕਾਲਾ।
ਘਰ ਚ ਉੱਥੇ ਹਾਲੇ ਸ਼ਗਨ ਹੋ ਰਹੇ ਸੀ, ਬੀਬੀ ਬਿਸ਼ਨ ਕੋਇਰ ਭੱਜ ਕੇ ਇਹਨਾਂ ਵਿਚੋਂ ਹੀ ਉੱਠ ਕੇ ਉਹਨਾਂ ਬੀਬੀਆਂ ਮਾਈਆਂ ਕੋਲੋਂ ਆਪਣੇ ਪਤੀ ਬਾਬਾ ਲਾਲ ਚੰਦ ਜੀ ਕੋਲ ਆਈ।
ਆਪਣਾ ਮਨੋਰਥ ਕਹਿਓ ਸੋ ਢਾਲਾ।
ਬੀਬੀ ਬਿਸ਼ਨ ਕੋਇਰ ਨੇ ਜਾ ਕੇ ਆਪਣੇ ਮਨ ਦਾ ਮਨੋਰਥ ਆਪਣੇ ਪਤੀ ਬਾਬਾ ਲਾਲ ਚੰਦ ਨੂੰ ਦੱਸਿਆ।
ਹੇ ਗੋਜਰੀ ਪਿਤ ਸੁਣੋ ਆਨੰਦ।
ਜਾ ਕੇ ਬੋਲੀ ਬਿਸ਼ਨ ਕੋਇਰ, ਕਹਿਣ ਲੱਗੀ ਹੇ ਗੁਜਰੀ ਦੇ ਪਿਤਾ ਜੀ। ਆਮ ਕਰਕੇ ਉਹ ਹੀ ਸੰਬੋਧਨ ਕਰਦੀਆਂ ਮਾਤਾਵਾਂ ਭੈਣਾਂ ਬੀਬੀਆਂ, ਆਪਣੇ ਪਤੀ ਦਾ ਨਾਂ ਨਹੀਂ ਲੈਂਦੀਆਂ। ਅੱਜ ਕੱਲ ਤਾਂ ਨਾਂ ਨੂੰ ਲੈ ਕੇ ਕੋਈ ਮਾਣ ਸਨਮਾਨ ਦੀ ਬਿਰਤੀ ਨਹੀਂ ਰਹੀ। ਕਹਿੰਦੇ ਜੀ ਨਵਾਂ ਯੁੱਗ ਆ ਗਿਆ ਜੀ, ਉਸ ਨਵੇਂ ਯੁੱਗ ਦੇ ਨਾਲ ਹੁਣ ਚੱਲਦੇ ਆ, ਇਸੇ ਕਰਕੇ ਖਬਰੇ ਤਲਾਕ ਤਲੂਕ ਜੇ ਵੱਧ ਗਏ ਆ ਸੰਸਾਰ ਚ। ਤੋ ਪੁਰਾਣੇ ਸਮਿਆਂ ਚ ਕੁਝ ਮਾੜੀ ਮੋਟੀ ਮਰਿਆਦਾ ਰੱਖਦੇ ਸੀ, ਆਪਣੇ ਪਤੀ ਦਾ ਨਾਂ ਨਹੀਂ ਸੀ ਲੈਂਦੀ ਇਸਤਰੀ। ਜਿਹੜਾ ਬੱਚਾ ਹੋਣਾ ਘਰ ਵਿਚ ਵੱਡਾ, ਉਹਦੇ ਪਿਤਾ ਕਹਿ ਕੇ ਸੰਬੋਧਨ ਕਰਨਾ, ਗੁਜਰੀ ਦੇ ਪਿਤਾ ਜੀ। ਏਦਾਂ ਬੋਲੀ ਬਿਸ਼ਨ ਕੁਇਰ ਜੀ, ਹੇ ਗੁਜਰੀ ਦੇ ਪਿਤਾ ਜੀ ਸੁਣੋ।
ਸ਼੍ਰੀ ਗੁਰ ਕੇ ਸਮ ਕੌਣ ਬਿਲੰਦ।
ਸਤਿਗੁਰੂ ਜੀ ਦੇ ਸਮਾਨ ਕੋਈ ਵੱਡਾ ਹੈ ਸੰਸਾਰ ਚ? ਏਦਾਂ ਬੋਲੀ ਬਿਸ਼ਨ ਕੁਇਰ। ਕਹਿਣ ਲੱਗੇ ਹੇ ਪਤੀ ਦੇਵ ਜੀ, ਇਹ ਸੰਸਾਰ ਵਿਚ ਸਤਿਗੁਰਾਂ ਦੇ ਸਮਾਨ ਕੋਈ ਵੱਡਾ ਨਹੀਂ।
ਜਿਨਕੇ ਭਾਗ ਉਦੈ ਜਗ ਥੀਏ,
ਜਿਨ੍ਹਾਂ ਦੇ ਭਾਗ ਸੰਸਾਰ ਚ ਉਦੇ ਹੁੰਦੇ ਆ, ਜਿਨ੍ਹਾਂ ਦੇ ਭਾਗ ਸੰਸਾਰ ਦੇ ਵਿਚ ਉਜਾਗਰ ਹੁੰਦੇ ਆ, ਵੱਡੇ ਹੁੰਦੇ ਆ,
ਸੇ ਸੰਬੰਧੀ ਗੁਰ ਕੇ ਭਏ,
ਉਹਨਾਂ ਦਾ ਗੁਰੂ ਘਰ ਨਾਲ ਸੰਬੰਧ ਜੁੜਦਾ, ਰਿਸ਼ਤਾ ਜੁੜਦਾ। ਜਿਨ੍ਹਾਂ ਦੇ ਭਾਗ ਵੱਡੇ ਹੁੰਦੇ, ਉਹੀ ਸਤਿਗੁਰਾਂ ਦੇ ਸੰਬੰਧੀ ਬਣਦੇ ਨੇ।
ਪੰਚ ਬਰਖ ਕੀ ਸੁਤਾ ਹਮਾਰੇ,
ਆਪਣੀ ਲੜਕੀ ਧੀ ਰਾਣੀ ਗੁਜਰੀ, ਜਿਹਦੀ 5 ਸਾਲ ਦੀ ਇਸ ਵੇਲੇ ਉਮਰ ਹੈ,
ਗੁਰ ਕੇ ਸੁਤ ਹੈ ਜੁਗਲ ਕੁਆਰੇ।
ਤੇ ਮੈਨੂੰ ਹੁਣੇ ਪਤਾ ਲੱਗਾ, ਇਕਨਾਂ ਦੇ ਤਾਂ ਮੈਂ ਦਰਸ਼ਨ ਵੀ ਕਰਕੇ ਆਈ ਆ, ਜਿਨ੍ਹਾਂ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹੈ, ਤੇ ਦੂਜੇ ਸਾਹਿਬਜ਼ਾਦੇ ਬਾਬਾ ਅਣੀ ਰਾਏ ਜੀ ਨੇ। ਇਹ ਦੋਵੇਂ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਾਲੇ ਕੁਵਾਰੇ ਨੇ, ਬਾਬਾ ਅਣੀ ਰਾਏ ਜੀ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਦਾ ਕਿਤੇ ਕੋਈ ਰਿਸ਼ਤਾ ਨਹੀਂ ਹੋਇਆ।
ਇਨਤੇ ਆਛੋ ਥਾਨ ਨਾ ਕੋ,
ਇਸ ਭਲੇ ਅਸਥਾਨ ਤੋਂ ਵਧੀਆ ਅਸਥਾਨ ਮੈਨੂੰ ਕੋਈ ਦੂਸਰਾ ਨਜ਼ਰ ਨਹੀਂ ਆਉਂਦਾ।
ਜਹਾਂ ਦੇਹੇ ਤਨੁ ਜਾ ਨਿਜ ਜੋ,
ਜਿੱਥੇ ਆਪਾਂ ਆਪਣੀ ਲੜਕੀ ਦਾ ਰਿਸ਼ਤਾ ਦੇਈਏ, ਸਾਡੀ ਭਾਗਸ਼ਾਲੀ ਸਪੁੱਤਰੀ ਹੈ, ਤੇਜਸਵੀ ਸਪੁੱਤਰੀ ਹੈ, ਇਸ ਘਰ ਤੋਂ ਬਿਨਾਂ ਹੋਰ ਕੋਈ ਦੂਜਾ ਘਰ ਮੈਨੂੰ ਨਹੀਂ ਦਿਸਦਾ ਜਿੱਥੇ ਅਸੀਂ ਆਪਣੀ ਧੀ ਦਾ ਰਿਸ਼ਤਾ ਦੇਈਏ।
ਲਾਲ ਚੰਦ ਨੇ ਸੁਣ ਸਨਮਾਨੀ,
ਜਦੋਂ ਬੀਬੀ ਬਿਸ਼ਨ ਕੋਇਰ ਨੇ ਬਾਬਾ ਲਾਲ ਚੰਦ ਜੀ ਨੂੰ ਏਦਾਂ ਬੇਨਤੀ ਕੀਤੀ, ਸੁਣ ਕੇ ਬਾਬਾ ਲਾਲ ਚੰਦ ਜੀ ਨੇ ਬੜਾ ਸਨਮਾਨ ਕੀਤਾ, ਕਹਿਣ ਲੱਗੇ ਬਿਸ਼ਨ ਕੋਇਰ, ਇਹ ਤਾਂ ਤੂੰ ਬੜਾ ਵਧੀਆ ਫੁਰਨਾ ਕੀਤਾ, ਇਹ ਤੇਰਾ ਸੰਕਲਪ ਬੜਾ ਸ਼ੁੱਧ ਹੈ, ਪਰ ਇਹ ਗੁਰੂ ਸਾਹਿਬ ਦੇ ਵੱਸ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਭਾਵੇ ਤੇ ਉਹ ਸਾਨੂੰ ਵਡਿਆਈ ਦੇ ਸਕਦੇ ਹੈ, ਜੇ ਅਸੀਂ ਅਧਿਕਾਰੀ ਹੋਵਾਂਗੇ ਸਾਹਿਬ ਸਾਨੂੰ ਗੱਲ ਲਾਉਣਗੇ, ਇਹ ਤਾਂ ਭਾਗਾਂ ਵਾਲੀ ਬਾਤ ਹੋਵੇ ਜੇ ਇਹ ਗੱਲ ਬਣ ਜਾਏ।
ਇਹ ਤਾਂ ਨੀਕੀ ਬਾਤ ਬਖਾਨੀ,
ਬਿਸ਼ਨ ਕੋਇਰੇ ਜਿਹੜੀ ਗੱਲ ਤੂੰ ਕਹੀ ਆ ਬੜੀ ਨੀਕੀ, ਨੀਕੀ ਕਹਿੰਦੇ ਨੇ ਬੜੀ ਚੰਗੀ ਗੱਲ ਕੀਤੀ ਹੈ, ਬਹੁਤ ਵਧੀਆ ਬਚਨ ਕੀਤਾ ਹੈ।
ਇਸ ਕਾਰਜ ਮੈਂ ਬਿਲਮ ਨਾ ਕੀਜੈ,
ਇਹਦੇ ਚ ਦੇਰੀ ਨਹੀਂ ਕਰਨੀ ਚਾਹੀਦੀ, ਆਪਾਂ ਹੁਣੇ ਤਿਆਰੀ ਕਰੀਏ, ਸਤਿਗੁਰੂ ਜੀ ਆਏ ਹੋਏ ਨੇ ਆਪਣੇ ਨਗਰ, ਇਹੋ ਜਿਹਾ ਵੇਲਾ ਖੁਸ਼ੀਆਂ ਦਾ ਦੁਬਾਰਾ ਥੋੜੀ ਆਪਾਂ ਨੂੰ ਪਤਾ ਪ੍ਰਾਪਤ ਹੋਣਾ, ਇਹ ਬੜਾ ਵਧੀਆ ਸਮਾਂ ਕਿ ਸ਼ਾਦੀ ਤੇ ਦੂਜੀ ਸ਼ਾਦੀ ਹੋ ਜਾਏ, ਯਾਨੀ ਕਿ ਪਹਿਲਾਂ ਹੀ ਸ਼ਾਦੀ ਹੋ ਰਹੀ ਹੈ, ਇੱਕ ਹੋਰ ਖੁਸ਼ੀ ਵਾਲਾ ਕੰਮ ਹੋ ਜਾਏ, ਉਹਦੇ ਵਾਸਤੇ ਆਪਾਂ ਪ੍ਰਬੰਧ ਕਰੀਏ।
ਤਿਜ ਕੋ ਆਜ ਤਹਾਂ ਪਠ ਦੀਜੈ,
ਉਹਨਾਂ ਵੇਲਿਆਂ ਚ ਪੰਡਤਾਂ ਨੂੰ ਭੇਜਦੇ ਹੁੰਦੇ, ਲਾਗੀਆਂ ਨੂੰ ਮਰਾਸ਼ੀਆਂ ਨੂੰ ਭੇਜਦੇ ਸੀ ਪਹਿਲਾਂ ਗੱਲਬਾਤ ਕਰਨ ਨੂੰ, ਸ਼ਗਨ ਕਰਨ ਨੂੰ ਜਾਂ ਰਿਸ਼ਤਾ ਕਰਨ ਵਾਸਤੇ ਗੱਲਬਾਤ ਛੇੜਨ ਨੂੰ, ਇਹਨਾਂ ਨੇ ਇੱਕ ਪੰਡਤ ਨੂੰ ਸੱਦਿਆ ਬੁਲਾਇਆ।
ਦੰਪਤ ਕਹਿ ਇਮੈ ਆਪਸ ਮਹੀਆ,
ਉਹਨਾਂ ਨੇ ਆਪਸ ਵਿੱਚ ਗੱਲ ਕੀਤੀ,
ਪੇਪਰ ਬੁਲਾਏ ਪਠਿਓ ਤਬ ਤਹੀਆ,
ਬ੍ਰਾਹਮਣ ਨੂੰ ਗੁਰੂ ਸਾਹਿਬ ਕੋਲ ਭੇਜਿਆ ਵੀ ਤੂੰ ਜਾ ਕੇ ਸਤਿਗੁਰਾਂ ਨਾਲ ਸਾਡੀ ਧੀ ਦੇ ਰਿਸ਼ਤੇ ਦੀ ਗੱਲ ਕਰ। ਉਹਨਾਂ ਦੇ ਦੋ ਸਾਹਿਬਜ਼ਾਦੇ ਨੇ, ਦੋਵੇਂ ਕੁਵਾਰੇ ਨੇ, ਜਿਹਨੂੰ ਸਤਿਗੁਰੂ ਜੀ ਪਾਉਣ ਸਾਡੀ ਧੀ ਨੂੰ ਉਹਦੇ ਲੜ ਲਾ ਦੇਣ।
ਜਿਹੇ ਸਤਿਗੁਰ ਦੀਵਾਨ ਲਗਾਏ,
ਉਹ ਜਿਹੜਾ ਪੰਡਿਤ ਸੀ ਰਿਸ਼ਤੇ ਕਰਾਉਂਦਾ ਸੀ ਜਾਂ ਰਿਸ਼ਤਾ ਕਰਾਉਣਾ ਉਹਦਾ ਕਰਤੱਵ ਸੀ, ਕਰਮ ਸੀ ਨਗਰ ਵਿੱਚ, ਉਹ ਚੱਲ ਕੇ ਆਇਆ 6ਵੇਂ ਪਾਤਸ਼ਾਹ ਕੋਲ, ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ, ਸਤਿਗੁਰਾਂ ਦੇ ਬੇਅੰਤ ਗੁਰ ਸਿੱਖ ਬਰਾਤੀ ਦੇ ਰੂਪ ਵਿੱਚ ਮਹਾਰਾਜ ਜੀ ਦੇ ਦੀਵਾਨ ਚ ਸਜੇ ਬੈਠੇ ਨੇ।
ਨਰ ਬ੍ਰਿੰਦਨ ਮੈਂ ਮਹਾ ਸੁਹਾਏ,
ਪਾਤਸ਼ਾਹ ਬੇਅੰਤ ਸੰਗਤਾਂ ਚ ਬੈਠੇ ਦਰਸ਼ਨ ਦੇ ਕੇ ਕਿਰਤਾਰਥ ਕਰ ਰਹੇ ਨੇ ਸਭ ਨੂੰ।
ਮੁਖ ਪ੍ਰਸੰਨ ਜਨ ਕਮਲ ਪ੍ਰਫੂਲਾ,
ਪਾਤਸ਼ਾਹ ਦਾ ਮੁਖ ਖਿੜਿਆ ਹੋਇਆ, ਏਦਾਂ ਜਾਪਦਾ ਜਿਵੇਂ ਕਮਲ ਦਾ ਫੁੱਲ ਖਿੜਿਆ ਹੋਵੇ, ਏਦਾਂ ਸਤਿਗੁਰਾਂ ਦਾ ਚਿਹਰਾ ਮੋਹਰਾ ਖਿੜਿਆ ਹੋਇਆ।
ਤੇ ਆਨੰਦ ਸਭ ਮੰਗਲ ਮੂਲਾ,
ਕਹਿੰਦੇ ਸਾਰੇ ਮੰਗਲਾਂ ਦਾ ਆਨੰਦ ਹੀ ਉੱਥੇ ਵਰਤ ਰਿਹਾ, ਮਾਨੋ ਸਾਰੇ ਮੰਗਲਾਂ ਤੇ ਆਨੰਦਾਂ ਦਾ ਮੂਲ ਇੱਥੇ ਉਤਪੰਨ ਹੋ ਗਿਆ, ਸਤਿਗੁਰਾਂ ਦੇ ਚਰਨਾਂ ਚ ਹੈ ਵੀ ਹੈ। ਹਾਂਜੀ,
ਬਿਪਰ ਆਸ਼ੀਰਵਾਦ ਕੋ ਦੀਨਾ,
ਉਹ ਬ੍ਰਾਹਮਣ ਆਇਆ ਸਤਿਗੁਰਾਂ ਦੇ ਚਰਨਾਂ ਚ ਹਾਜ਼ਰ ਹੋਇਆ ਜਿਹਨੂੰ ਬਾਬਾ ਲਾਲ ਚੰਦ ਜੀ ਨੇ ਭੇਜਿਆ,
ਤਬ ਗੁਰਦਾਸ ਪ੍ਰਿਥਕ ਕਰ ਲੀਨਾ,
ਹੁਣ ਸਾਰੀ ਸੰਗਤ ਦੇ ਵਿਚ ਨੀ ਉਹਨੇ ਗੱਲ ਕੀਤੀ, ਉਹਨੂੰ ਪਤਾ ਸੀ ਵੀ ਭਾਈ ਗੁਰਦਾਸ ਸਾਹਿਬ ਜੀ ਸਾਰੀ ਸੰਗਤ ਵਿਚ ਗੁਰਸਿੱਖਾਂ ਵਿਚ ਗੁਰੂ ਘਰ ਦੇ ਮੁਖੀ ਸਿੱਖ ਨੇ, ਉਹਨੇ ਭਾਈ ਗੁਰਦਾਸ ਸਾਹਿਬ ਜੀ ਨਾਲ ਪਹਿਲਾਂ ਜਾ ਕੇ ਪਾਸੇ ਕਰਕੇ ਗੱਲ ਕੀਤੀ,
ਸਕਲ ਬਾਰਤਾ ਕਹਿ ਸਮਝਾਈ,
ਭਾਈ ਗੁਰਦਾਸ ਜੀ ਨਾਲ ਉਸ ਬ੍ਰਾਹਮਣ ਨੇ ਗੱਲ ਕੀਤੀ ਕਿ ਮੈਂ ਬਾਬਾ ਲਾਲ ਚੰਦ ਜੀ ਦਾ ਭੇਜਿਆ ਆਇਆ ਹਾਂ ਜੀ, ਬਾਬਾ ਲਾਲ ਚੰਦ ਜੀ ਗੁਰੂ ਘਰ ਦੇ ਸੇਵਕ ਨੇ, ਉਹਨਾਂ ਦੀ ਭਾਗਸ਼ਾਲੀ ਸਪੁੱਤਰੀ ਹੈ, ਨਾਮ ਉਹਦਾ ਮਾਤਾ ਗੁਜਰੀ ਹੈ, 5 ਬਰਖ ਦੀ ਉਹਦੀ ਆਯੂ ਹੈ, ਉਹਦਾ ਰਿਸ਼ਤਾ ਲੈ ਕੇ ਆਇਆ ਹਾਂ।
ਗੁਰ ਸੁਤ ਹਿਤ ਮੈਂ ਆਨ ਸਗਾਈ।
ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਵਾਸਤੇ ਦੋਨਾਂ ਵਿੱਚੋਂ ਕਿਸੇ ਸਾਹਿਬਜ਼ਾਦੇ ਦੇ ਵੀ ਲੜ ਲਾ ਦੇਣ। ਬਾਬਾ ਅਣੀ ਰਾਏ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ।
ਸੁਨ ਗੁਰ ਟਿਕ ਗਮਨਿਓ ਤਬ ਪਾਈ।
ਜਦੋਂ ਬ੍ਰਾਹਮਣ ਨੇ ਆਪਣੇ ਆਉਣ ਦੀ ਬੇਨਤੀ ਕੀਤੀ, ਸੁਣ ਕੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਛੇਵੇਂ ਪਾਤਸ਼ਾਹ ਨੂੰ ਆ ਕੇ ਬੇਨਤੀ ਕਰਨ ਲਈ ਹਾਜ਼ਰ ਹੋਏ।
ਕਹੀ ਬਾਰਤਾ ਬਿਪਰ ਬਤਾਈ।
ਜੋ ਬ੍ਰਾਹਮਣ ਨੇ ਬੇਨਤੀ ਕੀਤੀ ਸੀ, ਜੋ ਰਿਸ਼ਤਾ ਲੈ ਕੇ ਆਇਆ, ਉਹ ਸਾਰੀ ਵਾਰਤਾ ਛੇਵੇਂ ਪਾਤਸ਼ਾਹ ਨੂੰ ਦੱਸੀ।
ਕਰ ਸਨਮਾਨ ਬਿਠਾਇਓ ਪਾਸ।
ਮਹਾਰਾਜ ਜੀ ਨੇ ਸਨਮਾਨ ਦਿੰਦਿਆਂ ਆਪਣੇ ਨਿਮਾਣੇ ਸੇਵਕਾਂ ਨੂੰ ਸਤਿਗੁਰੂ ਮਾਣ ਬਖਸ਼ਦੇ ਆ, ਸਤਿਗੁਰਾਂ ਦੀ ਵਡਿਆਈ ਹੈ। ਜੇ ਦੀਵਾਨ ਚੰਦੂ ਨੇ ਖੋਟਾ ਕਰਮ ਕੀਤਾ, ਕਿਹਾ ਚੁਬਾਰੇ ਦੀ ਇੱਟ ਮੋਰੀ ਨੂੰ ਲਾਇਓ, ਮਹਾਰਾਜ ਜੀ ਨੇ ਉਹਦੇ ਰਿਸ਼ਤੇ ਦੀ ਪਰਵਾਹ ਨਹੀਂ ਕੀਤੀ। ਜੇ ਕਿਸੇ ਗਰੀਬ ਸਿੱਖ ਨੇ ਆ ਕੇ ਬੇਨਤੀ ਕੀਤੀ, ਉਹਨੂੰ ਘੁੱਟ ਕੇ ਗੱਲ ਵੱਕੜੀ ਚ ਲੈ ਲਿਆ, ਕਿਉਂਕਿ ਸਤਿਗੁਰਾਂ ਦਾ ਘਰ ਗਰੀਬਾਂ ਨੂੰ ਨਿਵਾਜਣੇ ਵਾਲਾ ਹੈ, ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕਰਨੇ ਵਾਲਾ। ਜਿਹੜਾ ਵੀ ਨਿਮਾਣਾ ਬਣ ਕੇ ਆ ਜਾਏ, ਇਹ ਨਹੀਂ ਕੋਈ ਰੁਪਈਏ ਪੈਸੇ ਕਰਕੇ ਗਰੀਬ ਹੋਵੇ ਉਹ ਹੀ ਨਿਵਾਜੇ ਜਾਂਦੇ ਹੈ। ਕੋਈ ਧਨਾੜ ਵੀ ਜਿਹੜੇ ਕੋਲ ਸੰਸਾਰ ਦੀ ਬਹੁਤ ਸਾਰੀ ਦੌਲਤ ਹੈ, ਜੇ ਨਿਮਾਣਾ ਬਣ ਕੇ ਆਵੇ, ਸਤਿਗੁਰੂ ਨਿਮਾਣਿਆਂ ਨੂੰ ਮਾਣ ਬਖਸ਼ਦੇ ਆ। ਤੂੰ ਗਰੀਬਾਂ ਨੂੰ, ਗਰੀਬ ਦਾ ਮਤਲਬ ਜਿਹਦੇ ਅੰਦਰ ਗਰੀਬੀ ਹੈ, ਨਿਮਾਣਾਪਨ ਹੈ, ਤੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੀ ਵਡਿਆਈ ਬਖਸ਼ੀ, ਸਨਮਾਨ ਦਿੱਤਾ ਇਹਨੂੰ।
ਅਣੀ ਰਾਏ ਟਿਕ ਪਠ ਗੁਰਦਾਸ।
ਮਹਾਰਾਜ ਜੀ ਕਹਿੰਦੇ ਭਾਈ ਗੁਰਦਾਸ ਜੀ ਏਦਾਂ ਕਰੋ ਵੀ ਪਹਿਲਾਂ ਬਾਬਾ ਅਣੀ ਰਾਏ ਜੀ ਨੂੰ ਜਾ ਕੇ ਪੁੱਛੋ। ਬਾਬਾ ਅਣੀ ਰਾਏ ਜੀ ਦਾ ਸੰਬੰਧ ਕਰਨਾ, ਰਿਸ਼ਤਾ ਕਰਨਾ, ਤੇ ਦੋ ਸਾਹਿਬਜ਼ਾਦੇ ਕਿਸੇ ਨੂੰ ਵੀ ਮੰਨ, ਜਿਹੜਾ ਵੀ ਸਾਹਿਬਜ਼ਾਦਾ ਹਾਮੀ ਭਰਦਾ ਉਹਦੇ ਨਾਲ ਗੱਲ ਕਰੋ। ਪਹਿਲਾਂ ਬਾਬਾ ਅਣੀ ਰਾਏ ਜੀ ਵੱਡੇ ਨੇ, ਉਹਨਾਂ ਨੂੰ ਪੁੱਛੋ।
ਬੂਝੋ ਆਸ਼ਾ ਕਰ ਨਿਰਜਾਸੂ।
ਬਾਬਾ ਅਣੀ ਰਾਏ ਜੀ ਦਾ ਆਸ਼ਾ ਪੁੱਛੋ ਤੇ ਨਿਰਣਾ ਕਰੋ ਵੀ ਉਹਨਾਂ ਦਾ ਕੀ ਫੁਰਨਾ ਹੈ।
ਮਾਨੈ ਪ੍ਰਥਮ ਵਿਆਹ ਹੋਏ ਤਾਸੂ।
ਬਾਬਾ ਅਣੀ ਰਾਏ ਜੀ ਨੂੰ ਪੁੱਛੋ ਜੇ ਉਹ ਮੰਨਦੇ ਨੇ, ਉਹਨਾਂ ਦਾ ਮਨ ਕੀ ਕਹਿੰਦਾ, ਸ਼ਾਦੀ ਵਾਸਤੇ ਉਹ ਰਾਜੀ ਹੁੰਦੇ ਨੇ ਜਾਂ ਨਹੀਂ।
ਪੁਨ ਸ਼੍ਰੀ ਤੇਗ ਬਹਾਦਰ ਕਰੈ।
ਜੇ ਬਾਬਾ ਅਣੀ ਰਾਏ ਜੀ ਨਹੀਂ ਮੰਨਦੇ ਤੇ ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹੋ, ਉਹ ਰਿਸ਼ਤਾ ਪ੍ਰਵਾਨ ਕਰਨਗੇ।
ਜਿਮ ਜਗ ਰੀਤ ਤਥਾ ਅਨੁਸਰੈ।
ਜਿਹੜੀ ਜਗਤ ਦੀ ਰੀਤ ਹੈ ਉਹਦੇ ਅਨੁਸਾਰੀ ਹੋ ਕੇ ਚੱਲਣਗੇ ਗੁਰੂ ਤੇਗ ਬਹਾਦਰ ਸਾਹਿਬ।
ਸੁਨ ਗੁਰ ਬਚ ਗਮਨਿਓ ਗੁਰਦਾਸ।
ਸਤਿਗੁਰੂ ਜੀ ਦੇ ਬਚਨ ਭਾਈ ਗੁਰਦਾਸ ਸਾਹਿਬ ਜੀ ਨੇ ਸੁਣੇ ਤੇ ਸੁਣ ਕੇ ਗਏ।
ਬੈਠ ਅਣੀ ਰਾਏ ਕੇ ਪਾਸ।
ਬਾਬਾ ਅਣੀ ਰਾਏ ਜੀ ਦੇ ਪਾਸ ਜਾ ਕੇ, ਕਿਉਂਕਿ ਵੱਡੇ ਸਨ ਉਹ ਨੌਵੇਂ ਪਾਤਸ਼ਾਹ ਤੋਂ, ਤੋ ਮਰਿਆਦਾ ਮੁਤਾਬਕ ਪਹਿਲਾਂ ਉਹਨਾਂ ਨੂੰ ਪੁੱਛਣਾ ਬਣਦਾ ਸੀ। ਤੋ ਬਾਬਾ ਅਣੀ ਰਾਏ ਜੀ ਨੂੰ ਜਾ ਕੇ ਪੁੱਛਿਆ।
ਜਿਸ ਕੈ ਹਰਖ ਸੋਗ ਮਹਿ ਕੋਉ।
ਖਾਲਸਾ ਜੀ, ਜਿਹੜੇ ਬਾਬਾ ਅਣੀ ਰਾਏ ਮਹਾਂਪੁਰਖ ਸੀ, ਬਹੁਤ ਉੱਚੀ ਖੇਡ ਦੇ ਮਾਲਕ ਸਨ, ਤੁਰਿਆ ਪਦ ਵਿੱਚ ਵਿਚਰਦੇ, ਕਿਉਂਕਿ ਸੰਤ ਸਮੂਹ ਅਨੇਕ ਮਤੀ ਕੇ, ਸਾਧੂ ਜਿਹੜੇ ਹੁੰਦੇ ਆ ਕਈ ਮਤਾਂ ਦੇ ਹੁੰਦੇ, ਕੋਈ ਕਿਸੇ ਅਵਸਥਾ ਚ ਵਿਚਰਦਾ, ਕੋਈ ਕਿਸੇ ਅਵਸਥਾ ਚ। ਤੋ ਮਹਾਂਪੁਰਖਾਂ ਦੀਆਂ ਵੱਖੋ ਵੱਖਰੀਆਂ ਖੇਡਾਂ ਹੁੰਦੀਆਂ। ਤੋ ਬਾਬਾ ਅਣੀ ਰਾਏ ਜੀ ਇਹ ਵਿਰਕਤ ਮਹਾਂਪੁਰਖ ਸੀ, ਜਿਵੇਂ ਧੰਨ ਬਾਬਾ ਸ਼੍ਰੀ ਚੰਦ ਜੀ ਵਿਰਕਤ ਮਹਾਂਪੁਰਖ ਸਨ। ਇਹ ਨਹੀਂ ਕਿ ਬਾਬਾ ਲਖਮੀ ਦਾਸ ਜੀ ਦੀ ਅਵਸਥਾ ਛੋਟੀ ਸੀ। ਗੁਰੂ ਨਾਨਕ ਸਾਹਿਬ ਦੇ ਦੋਵੇਂ ਸਾਹਿਬਜ਼ਾਦੇ ਉੱਚ ਪਦਵੀ ਦੇ ਮਹਾਂਪੁਰਖ ਨੇ, ਪਰ ਬਾਬਾ ਸ਼੍ਰੀ ਚੰਦ ਜੀ ਮਹਾਂਪੁਰਖਾਂ ਨੇ ਵਿਰਕਤੀ ਦਾ ਮਾਰਗ ਗ੍ਰਹਿਣ ਕੀਤਾ ਤੇ ਬਾਬਾ ਲਖਮੀ ਦਾਸ ਜੀ ਨੇ ਗ੍ਰਿਸਥ ਆਸ਼ਰਮ ਨੂੰ ਗ੍ਰਹਿਣ ਕੀਤਾ। ਦੋਵੇਂ ਹੀ ਗੁਰੂ ਘਰ ਚ ਪ੍ਰਵਾਨ ਨੇ, ਜਿਹੜਾ ਭਜਨ ਕਰੇ ਬੰਦਗੀ ਕਰੇ ਪ੍ਰਵਾਨ ਉਹਨੇ ਹੋਣਾ, ਭਾਵੇਂ ਕੋਈ ਗ੍ਰਿਸ਼ਤੀ ਹੋਵੇ ਤੇ ਭਾਵੇਂ ਕੋਈ ਵਿਅੰਗਮ ਹੋਵੇ। ਜੇ ਕੋਈ ਗ੍ਰਿਸ਼ਤੀ ਹੋ ਕੇ ਭਜਨ ਨਾ ਕਰੇ ਤੇ ਉਹਨੇ ਥੋੜੀ ਪ੍ਰਵਾਨ ਹੋ ਜਾਣਾ, ਉਹ ਕਹੇ ਜੀ ਮੈਂ ਤਾਂ ਵੇਖੋ ਜੀ ਗ੍ਰਿਸਥ ਆਸ਼ਰਮ ਧਾਰਨ ਕੀਤਾ। ਤੇ ਜੇ ਭਜਨ ਨਾ ਕਰੇ, ਬਾਣੀ ਨਾ ਪੜੇ ਤੇ ਫਿਰ ਇਹੋ ਜਿਹੇ ਗ੍ਰਿਸ਼ਤੀ ਦਾ ਬੱਚੇ ਪੈਦਾ ਕਰਨ ਵਾਸਤੇ ਤਾਂ ਜਾਨਵਰ ਵੀ ਪੈਦਾ ਕਰੀ ਜਾਂਦੇ ਆ, ਪਸ਼ੂ ਤੇ ਉਹਦੇ ਵਿੱਚ ਕੀ ਫਰਕ ਹੈ। ਜੀਵਨ ਤਾਂ ਭਜਨ ਬੰਦਗੀ ਵਾਸਤੇ ਮਿਲਿਆ ਹੈ। ਤੋ ਬਾਬਾ ਅਣੀ ਰਾਏ ਜੀ ਬਹੁਤ ਉੱਚੀ ਅਵਸਥਾ ਚ ਹਰਖ ਸੋਗ ਤੋਂ ਰਹਿਤ ਤੁਰਿਆ ਪਦ ਵਿਚ ਰਹਿਣ ਵਾਲੇ ਮਹਾਂਪੁਰਖ ਸਨ।
ਹਾਨ ਰੁਲਾਬ ਸਮਾਨੈ ਸੋ।
ਉਹਨਾਂ ਦੇ ਸਾਹਮਣੇ ਕੋਈ ਚੀਜ਼ ਉੱਜੜ ਜਾਏ, ਭਾਵੇਂ ਕੋਈ ਵਸ ਜਾਏ, ਭਾਵੇਂ ਹਾਨੀ ਹੋਵੇ ਭਾਵੇਂ ਨੁਕਸਾਨ ਹੋਵੇ, ਦੋਵਾਂ ਵਿਚ ਲਾਭ ਹੋਵੇ, ਦੋਵਾਂ ਚ ਇੱਕ ਸਮਾਨ ਬਿਰਤੀ ਰੱਖਦੇ ਸਨ।
ਉਸਤਤ ਨਿੰਦਾ ਮਾਨ ਅਮਾਨਾ।
ਕੋਈ ਵਡਿਆਈ ਦੇ ਚਾਰ ਸ਼ਬਦ ਕਹਿ ਜੇ ਉਹਨੂੰ ਇਹ ਨਹੀਂ ਸੀ ਕਹਿੰਦੇ ਧੰਨਵਾਦ। ਕੋਈ ਨਿੰਦਾ ਕਰ ਜੇ ਮੂੰਹ ਤੇ ਬੈਠਿਆਂ ਦੀ ਉਹਨੂੰ ਇਹ ਨਹੀਂ ਸੀ ਕਹਿੰਦੇ ਵੀ ਤੂੰ ਨਿੰਦਾ ਕਿਉਂ ਕਰਦਾ। ਉਸਤ ਨਿੰਦਾ ਤੋਂ ਰਹਿਤ ਅਵਸਥਾ ਸੀ।
ਸ਼ਤਰ ਮਿੱਤਰ ਨਿਤ ਲਖ ਹੈ ਸਮਾਨਾ।
ਸ਼ਤਰੂ ਤੇ ਮਿੱਤਰ ਦੋਨਾਂ ਨੂੰ ਇੱਕ ਸਮਾਨ ਜਾਣਦੇ ਸੀ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨਿਆਈ। ਇਹ ਅਵਸਥਾ ਸੀ ਕਿ ਦੁਸ਼ਮਣ ਨੂੰ ਤੇ ਮਿੱਤਰ ਨੂੰ ਇੱਕ ਸਮਾਨ ਵੇਖਣ ਦੀ ਬਿਰਤੀ ਸੀ।
ਵੇਖ ਅੰਮ੍ਰਿਤ ਅਰ ਮਾਟੀ ਹੇਮ,
ਅੰਮ੍ਰਿਤ ਨੂੰ ਤੇ ਜ਼ਹਿਰ ਨੂੰ ਇੱਕ ਰੂਪ ਕਰਕੇ ਵੇਖਣਾ, ਸੁੰਨ ਤੇ ਮਿੱਟੀ ਇੱਕ ਰੂਪ ਕਰਕੇ ਵੇਖਣੀ, ਜਿਹੜੀ ਅਵਸਥਾ ਨੌਵੇਂ ਪਾਤਸ਼ਾਹ ਨੇ ਦੱਸੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ, ਸੁਖ ਸਨੇਹ ਵਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨਾ ਨਹਿ ਨਿੰਦਿਆ ਨਹਿ ਉਸਤਤ ਜਾਕੈ। ਇਹ ਅਵਸਥਾ ਦੇ ਵਿੱਚ ਬਾਬਾ ਅਣੀ ਰਾਏ ਜੀ ਵਰਤਦੇ ਨੇ,
ਸਮਝਾਨੈ ਬ੍ਰਿਤ ਆਤਮ ਸ਼ੇਮ,
ਸਮਾਨ ਬਿਰਤੀ ਆ ਬਾਬਾ ਅਣੀ ਰਾਏ ਜੀ ਮਹਾਂਪੁਰਖਾਂ ਦੀ। ਔਰ ਹਰ ਵੇਲੇ ਜਿਵੇਂ ਬਾਬਾ ਮਹਾਂਦੇਵ ਜੀ ਸਨ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੱਡੇ ਭਰਾ ਤਾਂ ਬਾਬਾ ਪ੍ਰਿਥੀ ਚੰਦ ਸਾਹਿਬ ਤੋਂ ਛੋਟੇ ਦੇ ਪੰਜਵੇਂ ਪਾਤਸ਼ਾਹ ਤੋਂ ਵੱਡੇ ਸਨ ਬਾਬਾ ਮਹਾਂਦੇਵ ਜੀ। ਉਹ ਵੀ ਗ੍ਰਿਸਤੀ ਨਹੀਂ ਸਨ, ਪਰ ਬੜੀ ਉੱਚੀ ਖੇਡ ਸੀ ਉਹਨਾਂ ਮਹਾਂਪੁਰਖਾਂ ਦੀ। ਬਿਲਕੁਲ ਉਸੇ ਤਰ੍ਹਾਂ ਹੀ ਬਾਬਾ ਅਣੀ ਰਾਏ ਸਾਹਿਬ ਜੀ ਦੀ ਅਵਸਥਾ ਹੈ। ਹਾਂਜੀ,
ਬੈਠਿਓ ਨਿਕਟ ਜਾਏ ਗੁਰਦਾਸ,
ਉਹਨਾਂ ਕੋਲ ਆ ਕੇ ਭਾਈ ਗੁਰਦਾਸ ਜੀ ਬੈਠੇ,
ਕਹੀ ਸਗਾਈ ਕਰ ਬੇਤਾਸ,
ਬਾਬਾ ਅਣੀ ਰਾਏ ਜੀ ਨੂੰ ਆ ਕੇ ਗੱਲ ਕੀਤੀ, ਬਾਬਾ ਜੀ ਆਪ ਜੀ ਵਾਸਤੇ ਛੇਵੇਂ ਪਾਤਸ਼ਾਹ ਨੇ ਬਚਨ ਕਰਕੇ ਭੇਜਿਆ ਕਿ ਏਦਾਂ ਇੱਕ ਗੁਰਸਿੱਖ ਹੈ ਬਾਬਾ ਲਾਲ ਚੰਦ ਜੀ ਮਹਾਂਪੁਰਖ ਇਸ ਨਗਰ ਚ, ਉਹਨਾਂ ਦੀ ਸਪੁੱਤਰੀ ਦੀ ਸਗਾਈ ਆਈ ਹੈ।
ਸਮ ਉਨ ਮਤ ਸੁਨਤ ਬਚ ਬੋਲਾ,
ਤੇ ਦੱਸੋ ਜੀ ਆਪ ਜੀ ਦਾ ਕੀ ਹੁਕਮ ਹੈ। ਤੇ ਇਹ ਜਦੋਂ ਬਚਨ ਕੀਤਾ ਨਾ ਬਾਬਾ ਅਣੀ ਰਾਏ ਜੀ, ਬੜੀ ਸਮਾਨ ਬਿਰਤੀ, ਵਿਆਹ ਵਿੱਚ ਵੀ ਆਏ ਉਹਨਾਂ ਨੇ ਨੀ ਸੱਜੇ ਖੱਬੇ ਵੇਖਿਆ ਕਿੱਥੇ ਕੀ ਹੋ ਰਿਹਾ, ਆਪਣੇ ਆਨੰਦ ਚ ਹੀ ਬੈਠੇ ਸਨ। ਸਮਾਨ ਅਵਸਥਾ ਚ ਬੋਲੇ,
ਬ੍ਰਹਮ ਗਿਆਨ ਮੈਂ ਸਦਾ ਅਡੋਲਾ,
ਜਿਨ੍ਹਾਂ ਦੀ ਅਵਸਥਾ ਬ੍ਰਹਮ ਗਿਆਨ ਚ ਅਡੋਲ ਰਹਿਣ ਵਾਲੀ ਮਹਾਂਪੁਰਖ ਸਨ।
ਕਹਾ ਨਾਮ ਤੁਮ ਕਹੋ ਸਗਾਈ,
ਬਾਬਾ ਅਣੀ ਰਾਏ ਜੀ ਕਹਿਣ ਲੱਗੇ ਭਾਈ ਸਾਹਿਬ ਜੀ ਇਹ ਸਗਾਈ ਕੀ ਹੁੰਦੀ ਹੈ। ਬਿਲਕੁਲ ਉਨਮਤ ਅਵਸਥਾ ਸੀ ਮਹਾਂਪੁਰਖਾਂ ਦੀ, ਸੰਸਾਰ ਵਾਲੇ ਪਾਸੇ ਧਿਆਨ ਹੀ ਨਹੀਂ ਹੈ। ਕਹਿਣ ਲੱਗੇ ਭਾਈ ਸਾਹਿਬ ਇਹ ਜਿਹੜੀ ਸਗਾਈ ਤੁਸੀਂ ਕਹਿੰਦੇ ਹੋ ਇਹ ਹੁੰਦਾ ਕੀ ਹੈ, ਇਹ ਸਗਾਈ ਕਿਹਨੂੰ ਕਹਿੰਦੇ ਨੇ,
ਕੋ ਕਾਰਜ ਸੁਧਰੈ ਕਰਵਾਈ,
ਇਹ ਸਗਾਈ ਜੇ ਕਰਾ ਲਈਏ ਤੇ ਕਿਹੜਾ ਕੰਮ ਸੁਧਰਦਾ, ਜੇ ਨਾ ਕਰਾਈਏ ਤੇ ਕੀ ਵਿਗੜ ਜਾਂਦਾ। ਭਾਈ ਗੁਰਦਾਸ ਜੀ ਨੂੰ ਪੁੱਛਦੇ ਵੀ ਜੇ ਸਗਾਈ ਕਰਾ ਲਈਏ ਤੇ ਕਰਾ ਕੇ ਕੀ ਸੁਧਰ ਜਾਂਦਾ ਕੰਮ, ਤੇ ਨਾ ਕਰਾਈਏ ਤੇ ਕਿਹੜਾ ਗੱਡਾ ਅੜ ਜਾਂਦਾ ਜਿਹੜਾ ਨਹੀਂ ਲੰਘਦਾ, ਕਿਹੜਾ ਕੰਮ ਅਟਕ ਜਾਂਦਾ। ਹਾਂਜੀ,
ਕਹਿ ਸਮਝਾਇਓ ਰੀਤ ਜਗਤ ਕੀ।
ਹਾਂ, ਭਾਈ ਗੁਰਦਾਸ ਸਾਹਿਬ ਫਿਰ ਅੱਗੋਂ ਬੋਲੇ, ਉਹ ਸਮਝਾਉਣ ਲੱਗੇ ਵੀ ਜਗਤ ਦੀ ਜਿਹੜੀ ਰੀਤ ਚੱਲਦੀ ਹੈ,
ਸਭ ਉਤਪੱਤੀ ਅਹੈ ਗ੍ਰਹਸਤ ਕੀ।
ਭਾਈ ਸਾਹਿਬ ਕਹਿਣ ਲੱਗੇ ਬਾਬਾ ਜੀ ਇਹ ਜਿਹੜਾ ਗ੍ਰਹਿਸਥ ਆਸ਼ਰਮ ਹੈ ਇਹਦੇ ਨਾਲ ਹੀ ਜਗਤ ਦੀ ਉਤਪੱਤੀ ਹੁੰਦੀ ਹੈ। ਜਿਹੜੇ ਗ੍ਰਹਿਸਥੀ ਨੇ ਸੰਸਾਰ ਚ ਗ੍ਰਹਿਸਥ ਆਸ਼ਰਮ ਧਾਰਨ ਕਰਦੇ ਹੈ, ਉਹਨਾਂ ਗ੍ਰਿਸ਼ਤੀਆਂ ਕਰਕੇ ਜਗਤ ਦੀ ਉਤਪਤੀ ਹੁੰਦੀ ਹੈ।
ਜਬੈ ਵਿਆਹ ਤਬ ਹੋਏ ਘਰ ਵਾਰੋ,
ਕਹਿੰਦੇ ਜਦੋਂ ਤੁਹਾਡਾ ਵਿਆਹ ਹੋ ਜਾਏਗਾ ਤੁਸੀਂ ਘਰ ਵਾਲੇ ਹੋ ਜਾਓਗੇ, ਗ੍ਰਿਸ਼ਤੀ ਹੋਵੋਗੇ ਘਰਵਾਰੀ ਹੋਵੋਗੇ ਤੁਸੀਂ, ਜਿਵੇਂ ਕਹਿੰਦੇ ਕਬੀਲਦਾਰ ਹੋ ਜਾਓਗੇ। ਜਦੋਂ ਕੋਈ ਵਿਆਹ ਆ ਜਾਏ ਉਹਨੂੰ ਕਹਿੰਦੇ ਹੁਣ ਇਹ ਕਬੀਲਦਾਰ ਹੋ ਗਿਆ। ਕਹਿੰਦੇ ਜੀ ਜਦੋਂ ਤੁਹਾਡਾ ਵਿਆਹ ਹੋ ਜਾਏਗਾ ਤੁਸੀਂ ਘਰ ਵਾਲੇ ਹੋ ਜਾਓਗੇ, ਕਬੀਲਦਾਰ ਹੋ ਜਾਓਗੇ।
ਆਗੇ ਬੰਸਵਦ ਹੈ ਪਰਿਵਾਰ,
ਤੁਹਾਡਾ ਅੱਗੇ ਬੰਸ ਵਧੇਗਾ ਜੀ, ਤੁਹਾਡਾ ਪਰਿਵਾਰ ਵਧੇਗਾ।
ਸੁਣਤ ਬਖਾਨਿਓ ਮੋਹੇ ਨਾ ਬਾਛੈ,
ਸੁਣ ਕੇ ਬਾਬਾ ਅਣੀ ਰਾਏ ਜੀ ਕਹਿਣ ਲੱਗੇ ਹੁਣ ਕਿਹੜਾ ਮੈਂ ਘਰੋਂ ਬਾਹਰ ਬੈਠਾ, ਹੁਣ ਵੀ ਤਾਂ ਘਰ ਚ ਹੀ ਬੈਠੇ ਆ। ਕਹਿੰਦੇ ਮੈਨੂੰ ਨੀ ਇਹ ਇੱਛਾ, ਮੈਂ ਅੱਗੇ ਆਪਣਾ ਬੰਸ ਵਧਾਵਾਂ, ਮੇਰਾ ਬੰਸ ਵਧੇ, ਗੁਰੂ ਦਾ ਬੰਸ ਵਧੇ ਫੁੱਲੇ, ਉਹ ਵਧ ਰਿਹਾ। ਕਹਿੰਦੇ ਮੈਨੂੰ ਕੋਈ ਇੱਛਾ ਨਹੀਂ,
ਬਿਨਾ ਗ੍ਰਹਸਤ ਤੇ ਹਮ ਇਮ ਆਛੇ,
ਗ੍ਰਹਿਸਥ ਤੋਂ ਬਿਨਾ ਮੈਂ ਏਦਾਂ ਹੀ ਭਲਾ ਹਾਂ, ਮੈਂ ਏਦਾਂ ਹੀ ਚੰਗਾ ਹਾਂ।
ਹਰ ਇੱਕ ਸ਼ੋਕ ਕੋ ਮੂਲ ਵਿਸਾਲਾ,
ਕਿਉਂਕਿ ਇਹ ਸਾਰੇ ਜਿਹੜੇ ਧੰਦੇ ਆ ਸੰਸਾਰ ਦੇ, ਗ੍ਰਹਿਸਥੀ ਹੋਣਾ, ਬੱਚੇ ਪੈਦਾ ਹੋਣੇ, ਹਰ ਇੱਕ ਸ਼ੋਕ ਦਾ ਮੂਲ ਸਭ ਕੁਝ ਇੱਥੇ ਹੁੰਦਾ।
ਜਾਲ ਫਸਾਵਨ ਕੋ ਜੰਜਾਲਾ,
ਮੈਂ ਇਹੋ ਜਿਹੇ ਜੰਜਾਲਾਂ ਚ ਨਹੀਂ ਫਸਣਾ।
ਆਪ ਇੱਕ ਰਸ ਮੈਂ ਬ੍ਰਿਤ ਨਿਤ ਝੂਲਤ,
ਇੱਥੇ ਹੁਣ ਇੱਕ ਰਸ ਅਵਸਥਾ ਸਾਡੀ ਬਣੀ ਹੋਈ, ਆਨੰਦ ਦੇ ਵਿੱਚ ਖੇੜਾ ਖਿੜਿਆ ਹੋਇਆ।
ਸਰਬ ਜਗਤ ਸਮਤਾ ਨਹਿ ਭੂਲਤ,
ਸਾਰੀ ਜਗਤ ਵਿੱਚ ਸਮਤਾ ਸਾਨੂੰ ਸਮਾਨਤਾ ਨਜ਼ਰ ਆ ਰਹੀ ਹੈ। ਜਦੋਂ ਬੱਚੇ ਪੈਦਾ ਹੋਣਗੇ ਫਿਰ ਵੇਖਾਂਗੇ ਮੇਰੇ ਆਪਣੇ ਆ, ਇਹ ਬਗਾਨੇ ਆ, ਏਦਾਂ ਬਿਰਤੀ ਬਣੇਗੀ, ਅਸੀਂ ਇਹਦੇ ਨਾਲੋਂ ਏਦਾਂ ਹੀ ਚੰਗੇ ਆ।
ਸੁਣ ਗੁਰਦਾਸ ਕਰੀ ਤਬ ਨਮੋ,
ਭਾਈ ਸਾਹਿਬ ਨੇ ਸੁਣ ਕੇ ਸੀਸ ਝੁਕਾਇਆ, ਆਖਿਆ ਬਾਬਾ ਜੀ ਇਹ ਬਿਰਤੀ ਵੀ ਪ੍ਰਵਾਨ ਹੈ। ਗੁਰੂ ਘਰ ਵਿੱਚ ਗ੍ਰਿਸਤ ਆਸ਼ਰਮ ਖਾਲਸਾ ਜੀ ਸ਼੍ਰੋਮਣੀ ਹੈ, ਪਰ ਜਿਹੜੇ ਵਿਅੰਗਮ ਨੇ ਉਹ ਵੀ ਗੁਰੂ ਘਰ ਚ ਪ੍ਰਵਾਨ ਨੇ ਜਿਹੜੇ ਭਜਨ ਕਰਨ। ਬਾਬਾ ਸ਼੍ਰੀ ਚੰਦ ਜੀ ਮਹਾਂਪੁਰਖ, ਬਾਬਾ ਮਹਾਂਦੇਵ ਜੀ, ਬਾਬਾ ਆਣੀ ਰਾਏ ਜੀ, ਖੁਦ ਭਾਈ ਗੁਰਦਾਸ ਸਾਹਿਬ ਜੀ ਵਰਗੇ ਮਹਾਂਪੁਰਖ ਉਹ ਵੀ ਗੁਰੂ ਘਰ ਚ ਪ੍ਰਵਾਨ ਨੇ, ਜਿਹਨਾਂ ਵਿਅੰਗਮੀ ਪਹਿਰੇ ਚ ਰਹਿ ਕੇ ਗੁਰੂ ਘਰ ਦੀ ਸੇਵਾ ਕੀਤੀ। ਤੇ ਉਦਾਸੀਨ ਸੰਪਰਦਾਇ ਦੇ ਜਿਤਨੇ ਮਹਾਂਪੁਰਖ ਹੋਏ ਉਹ ਸਭ ਵਿਅੰਗਮ ਮਹਾਂਪੁਰਖ ਸਨ, ਉਹਨਾਂ ਸ਼ਾਦੀ ਨਹੀਂ ਕਰਾਈ। ਬਾਬਾ ਬਨਖੰਡੀ ਜੀ ਵਰਗੇ ਮਹਾਂਪੁਰਖ, ਬਾਬਾ ਪ੍ਰੀਤਮ ਦਾਸ ਜੀ ਜੈਸੇ, ਬਾਬਾ ਬੀਰਮ ਦਾਸ ਜੀ ਜੈਸੇ, ਆਪਣੇ ਨੇੜੇ ਬਦੋਛੀ ਨਗਰ ਦੇ ਰਹਿਣ ਵਾਲੇ ਮਹਾਂਪੁਰਖ ਸੀ ਉਦਾਸੀ, ਉਹ ਵੀ ਗੁਰੂ ਘਰ ਚ ਪ੍ਰਵਾਨ ਨੇ। ਤੋ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੈਸੇ ਮਹਾਂਪੁਰਖ, ਕਿੱਡੀ ਵੱਡੀ ਉੱਚੀ ਖੇਡ ਦੇ ਮਾਲਕ ਬਾਬਾ ਦੀਪ ਸਿੰਘ ਸਾਹਿਬ, ਪਰ ਇਹ ਨਹੀਂ ਉਹਨਾਂ ਨੇ ਗ੍ਰਿਸਤੀਆਂ ਨੂੰ ਮਾੜਾ ਕਿਹਾ, ਬਿਰਤੀ ਆ ਆਪੋ ਆਪਣੀ, ਉਹਨਾਂ ਵਿਅੰਗਮੀ ਪਹਿਰੇ ਚ ਰਹਿ ਕੇ ਸਾਰਾ ਜੀਵਨ ਮਹਾਰਾਜ ਜੀ ਦੇ ਲੇਖੇ ਲਾ ਕੇ ਸੇਵਾ ਟਹਿਲ ਕੀਤੀ, ਗੁਰਬਾਣੀ ਪੜ੍ਹਾਈ, ਦਮਦਮਾ ਸਾਹਿਬ ਰਹੇ ਉੱਥੇ ਰਹਿ ਕੇ ਮਹਾਰਾਜ ਜੀ ਦੇ ਸਰੂਪ ਲਿਖੇ, ਬੇਅੰਤ ਸਿੱਖਾਂ ਨੂੰ ਗੁਰਬਾਣੀ ਪੜ੍ਹਾਈ, ਅੰਤ ਨੂੰ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਤੋ ਇੱਥੇ ਭਾਈ ਗੁਰਦਾਸ ਸਾਹਿਬ ਨੇ ਨਮਸਕਾਰ ਕੀਤੀ ਬਾਬਾ ਆਣੀ ਰਾਏ ਜੀ, ਆਖਿਆ ਜੀ ਭਲਾ ਜੇ ਆਪ ਜੀ ਦੀ ਇਹ ਬਿਰਤੀ, ਆਪ ਜੀ ਐਸੇ ਹੀ ਰਸ ਚ ਰਹੋ।
ਗੁਰ ਕੇ ਨਿਕਟ ਕਯੋ ਤੇ ਸਮੋ,
ਛੇਵੇਂ ਪਾਤਸ਼ਾਹ ਜੀ ਨੂੰ ਆ ਕੇ ਭਾਈ ਗੁਰਦਾਸ ਜੀ ਨੇ ਦੱਸਿਆ,
ਸ੍ਰੀ ਹਰਗੋਬਿੰਦ ਤਬ ਹੈ ਬਖਾਨਾ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ,
ਸਦਾ ਮਸਤ ਹੀ ਸੋ ਪਹਿਚਾਨਾ।
ਮਹਾਰਾਜ ਜੀ ਕਹਿੰਦੇ ਬਾਬਾ ਆਣੀ ਰਾਏ ਜੀ ਸਦਾ ਹੀ ਮਸਤ ਰਹਿੰਦੇ ਹੈ, ਉਹ ਮਸਤਾਨੀ ਅਵਸਥਾ ਵਾਲੇ ਮਹਾਂਪੁਰਖ ਨੇ, ਉਹਨਾਂ ਨੇ ਮੁੱਢ ਤੋਂ ਹੀ ਇਸ ਅਵਸਥਾ ਚ ਵਿਚਰਨਾ ਕੀਤਾ ਤੇ ਅੱਗੇ ਵੀ ਇਸੇ ਅਵਸਥਾ ਚ ਲੰਘਣਾ।
ਅਬ ਸ਼੍ਰੀ ਤੇਗ ਬਹਾਦਰ ਤੀਰ,
ਏਦਾਂ ਕਰੋ ਹੁਣ ਤੁਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਜਾਓ।
ਬਾਲ ਯਾਰ ਬਲ ਦੀਪਤ ਸ਼ਰੀਰ,
ਉਹਨਾਂ ਦਾ ਬਾਲਕ ਸਰੀਰ ਹੈ, ਹਾਲੇ ਸਰੀਰ ਬਾਲ ਰੂਪ ਵਿਚ ਸ਼ੋਭਨੀਕ ਹੈ।
ਤਿਸ ਮਸਤਕ ਨਿਕਸਾਵ ਹੋ ਟੀਕਾ,
ਸਾਡੀ ਆਗਿਆ ਹੈ ਕਿ ਉਹਨਾਂ ਦੇ ਮਸਤਕ ਦੇ ਉੱਤੇ ਤਿਲਕ ਨਿਕਾਲੋ ਸਗਾਈ ਦਾ। ਮਰਿਆਦਾ ਵੇਖੋ ਸਤਿਗੁਰੂ, ਮਰਿਆਦਾ ਪੁਰਸ਼ੋਤਮ ਨੇ, ਜਾਣਦੇ ਸਨ ਕਿ ਰਿਸ਼ਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਹੀ ਆਉਣਾ, ਪਰ ਬਾਬਾ ਆਣੀ ਰਾਏ ਜੀ ਵੱਡੇ ਨੇ, ਕੱਲ ਨੂੰ ਸਮਾਜਿਕ ਤੌਰ ਤੇ ਕੋਈ ਇਹ ਨਾ ਕਹੇ ਕਿ ਗੁਰੂ ਸਾਹਿਬ ਜੀ ਨੇ ਪਹਿਲਾਂ ਬਾਬਾ ਆਣੀ ਰਾਏ ਜੀ ਦਾ ਰਿਸ਼ਤਾ ਨਹੀਂ ਕੀਤਾ, ਉਹਨਾਂ ਦੀ ਸ਼ਾਦੀ ਨਹੀਂ ਕੀਤੀ। ਗੁਰਦੇਵ ਨਾਲ ਨਾਲ ਉਹ ਦੁਨੀਆਂ ਦੀ ਜਿਹੜੀ ਮਰਿਆਦਾ ਉਹ ਵੀ ਪਾਲ ਰਹੇ, ਮਰਿਆਦਾ ਪੁਰਸ਼ੋਤਮ ਜੋ ਨੇ, ਇਸ ਕਰਕੇ ਪਹਿਲਾਂ ਬਾਬਾ ਆਣੀ ਰਾਏ ਜੀ ਨੂੰ ਪੁੱਛ ਲਿਆ। ਹੁਣ ਗੁਰੂ ਤੇਗ ਬਹਾਦਰ ਸਾਹਿਬ ਵਾਸਤੇ ਆਗਿਆ ਕਰ ਦਿੱਤੀ, ਆਖਿਆ ਉਹਨਾਂ ਦੇ ਵਾਸਤੇ ਸਾਡੀ ਆਗਿਆ ਕਿ ਸਗਾਈ ਦਾ ਤਿਲਕ ਉਹਨਾਂ ਦੇ ਮਸਤਕ ਤੇ ਦੇ ਦਿਓ। ਐਸਾ ਨਹੀਂ ਕਿ ਜਿਹੜੀ ਅਵਸਥਾ ਬਾਬਾ ਆਣੀ ਰਾਏ ਜੀ ਦੀ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਨਹੀਂ, ਨੌਵੇਂ ਪਾਤਸ਼ਾਹ ਆਪ ਪਰਮੇਸ਼ਵਰ ਨੇ, ਪਰ ਜਿਹੜੀ ਖੇਡ ਵਰਤਣੀ ਹੈ ਅੱਗੇ ਆਉਣ ਵਾਲੇ ਸਮੇਂ ਚ, ਇੱਕ ਮਰਦ ਅਗੰਬੜੇ ਨੇ ਪ੍ਰਕਾਸ਼ ਧਾਰਨ ਕਰਨਾ, ਉਹ ਸਭ ਕੁਝ ਨਜ਼ਰ ਆ ਰਿਹਾ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੂੰ। ਜਦੋਂ ਬਾਲ ਰੂਪ ਵਿੱਚ ਮਹਾਰਾਜ ਜੀ ਦਾ ਪ੍ਰਕਾਸ਼ ਹੀ ਹੋਇਆ ਸੀ ਨੌਵੇਂ ਗੁਰਦੇਵ ਦਾ, ਤੇ ਪਹਿਲੇ ਦਿਨ ਗੋਦ ਵਿੱਚ ਜਦੋਂ ਲਿਆ ਤੇ ਚਰਨਾਂ ਤੇ ਮੱਥਾ ਟੇਕਿਆ ਸੀ, ਬਾਬਾ ਬਿਧੀ ਚੰਦ ਸਾਹਿਬ ਜੀ ਨੇ ਪੁੱਛਿਆ ਸੀ, ਮਹਾਰਾਜ ਇੱਕ ਦਿਨ ਦੇ ਬਾਲਕ ਦੇ ਚਰਨਾਂ ਤੇ ਆਪ ਨਮਾਮ ਕਰ ਰਹੇ ਹੋ, ਕੀ ਕਾਰਨ ਹੈ? ਤਾਂ ਗੁਰਦੇਵ ਨੇ ਆਖਿਆ, ਇੱਕ ਤਾਂ ਇਹ ਮਹਾਨ ਤਿਆਗ ਦੀ ਮੂਰਤ ਨੇ, ਇਸ ਕਰਕੇ ਇਹਨਾਂ ਨੂੰ ਨਮਸਕਾਰ, ਦੂਜਾ ਕਾਰਨ ਇਹ ਹੈ ਕਿ ਇਹਨਾਂ ਦੇ ਘਰ ਮਹਾਨ ਸੂਰਮੇ ਮਰਦ ਅਗੰਬੜੇ ਨੇ ਪ੍ਰਕਾਸ਼ ਧਾਰਨ ਕਰਨਾ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਚ ਖਾਲਸੇ ਪੰਥ ਦੀ ਸਾਜਨਾ ਕਰਨੀ।
ਸਤ ਸ੍ਰੀ ਅਕਾਲ।
ਭੂਤ ਭਵਿੱਖ ਕਾਲ ਦੇ ਸਤਿਗੁਰੂ ਸੱਚੇ ਪਾਤਸ਼ਾਹ ਗਿਆਤਾ ਹਨ, ਗਰੀਬਨ ਵਾਜ ਪਾਤਸ਼ਾਹ ਨੂੰ ਸਭ ਕੁਝ ਨਜ਼ਰ ਆ ਰਿਹਾ। ਦਯਾਨੰਦ ਸਵਾਮੀ ਸੱਚੇ ਪਾਤਸ਼ਾਹ ਜੀ ਨੇ ਆਖਿਆ ਭਾਈ ਗੁਰਦਾਸ ਜੀ ਨੂੰ, ਜਾਓ ਨੌਵੇਂ ਪਾਤਸ਼ਾਹ ਜੀ ਨੂੰ ਬੁਲਾਓ, ਉਹਨਾਂ ਦੇ ਮਸਤਕ ਦੇ ਉੱਤੇ ਜਿਹੜਾ ਇਹ ਸਗਾਈ ਦਾ ਤਿਲਕ ਹੈ ਉਹ ਹੁਣੇ ਕੱਢ ਕੇ ਮਰਿਆਦਾ ਪੂਰੀ ਕਰੋ।
ਕਰੋ ਸੁਧਾਵਨ ਸਮੋ ਸੁਨੀਕਾ,
ਸਮਾਂ ਵਿਚਾਰੋ, ਸਾਰੀ ਸੰਗਤ ਇਕੱਤਰ ਹੋ ਜਾਵੇ।
ਤਬ ਗੁਰਦਾਸ ਜਾਏ ਕਰ ਰਹੇ ਹੋ,
ਭਾਈ ਗੁਰਦਾਸ ਸਾਹਿਬ ਜੀ ਗਏ,
ਜੈ ਸ਼੍ਰੀ ਤੇਗ ਬਹਾਦਰ ਲਹਿਓ,
ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹ ਸ਼ੋਭਨੀਕ ਹਨ,
ਗੁਰੂ ਹੁਕਮ ਕਰਵਾਓ ਸਗਾਈ।
ਜਾ ਕੇ ਨੌਵੇਂ ਪਾਤਸ਼ਾਹ ਜੀ ਨੂੰ ਕਿਹਾ, ਆਖਿਆ ਗਰੀਬ ਨਵਾਜ, ਧੰਨ ਗੁਰੂ ਤੇਗ ਬਹਾਦਰ ਸਾਹਿਬ ਛੇਵੇਂ ਪਾਤਸ਼ਾਹ ਜੀ ਦਾ ਪਿਤਾ ਗੁਰਦੇਵ ਦਾ ਆਪ ਜੀ ਨੂੰ ਹੁਕਮ ਹੈ ਕਿ ਆਪ ਜੀ ਸਗਾਈ ਕਰਵਾਓ। ਉਹਨਾਂ ਨੂੰ ਏਦਾਂ ਹੀ ਕਿਹਾ, ਕਿ ਛੇਵੇਂ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਆਪ ਜੀ ਆਪਣੀ ਸਗਾਈ ਕਰਵਾਓ।
ਹੇਤ ਤੁਮਾਰੇ ਸੋ ਚੱਲ ਆਈ,
ਉਹ ਸਗਾਈ ਆਪ ਜੀ ਵਾਸਤੇ ਚੱਲ ਕੇ ਆਈ, ਕਿਉਂਕਿ ਮਾਤਾ ਬਿਸ਼ਨ ਕੁਇਰ ਨੇ ਨੌਵੇਂ ਪਾਤਸ਼ਾਹ ਨੂੰ ਦਰਸ਼ਨ ਕਰਕੇ ਸੰਕਲਪ ਕੀਤਾ ਸੀ ਕਿ ਆਪ ਜੀ ਵਾਸਤੇ ਸਗਾਈ ਆਈ ਹੈ।
ਸੁਨਤ ਕਹਿਓ ਆਇਸ ਗੁਰ ਕੇਰੀ,
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਜੇ ਪਿਤਾ ਗੁਰੂ ਦੀ ਆਗਿਆ ਤੇ ਮੇਰੇ ਸਿਰ ਮੱਥੇ ਹੈ, ਗੁਰਦੇਵ ਦੀ ਆਗਿਆ ਹੈ, ਪਿਤਾ ਗੁਰੂ ਦਾ ਹੁਕਮ ਹੈ, ਹੁਕਮ ਮੇਰੇ ਸਿਰ ਮੱਥੇ।
ਸਭ ਸੁਭ ਦਾ ਕੋ ਸਕਹਿ ਨਾ ਫੇਰੀ,
ਕਹਿੰਦੇ ਫਿਰ ਕਿਹਦੇ ਚ ਸਮਰੱਥਾ ਐਸੀ ਜੇ ਪਿਤਾ ਗੁਰੂ ਨੇ ਆਗਿਆ ਹੀ ਕਰ ਦਿੱਤੀ, ਕਿਹਦੇ ਚ ਇੰਨੀ ਤਾਕਤ ਵੀ ਉਸ ਆਗਿਆ ਨੂੰ ਮੋੜ ਸਕੇ। ਪਾਤਸ਼ਾਹ ਨੇ ਹੁਕਮ ਕੀਤਾ, ਪਿਤਾ ਗੁਰਦੇਵ ਨੇ ਹੁਕਮ ਕੀਤਾ, ਕਿਹਦੇ ਚ ਇੰਨਾ ਤਾਣ ਜੋ ਉਸ ਨੂੰ ਮੋੜ ਸਕੇ।
ਮਨ ਸਦਾ ਸੀਸ ਧਰ ਹਮ ਹੀ,
ਮਹਾਰਾਜ ਜੀ ਦੀ ਜੋ ਆਗਿਆ ਅਸੀਂ ਸਿਰ ਮੱਥੇ ਸਦਾ ਹੀ ਮੰਨਾਂਗੇ, ਜਿੰਨਾ ਚਿਰ ਇਸ ਸਰੀਰ ਵਿੱਚ ਆ ਉਹਨਾਂ ਦੀ ਆਗਿਆ ਮੰਨਾਂਗੇ।
ਦੇਤ ਦਾਤ ਜੋ ਹੋਤ ਨਾ ਕੰਮ ਹੀ,
ਸਤਿਗੁਰੂ ਉਹ ਦਾਤ ਬਖਸ਼ਦੇ ਨੇ ਆਪਣਿਆਂ ਸੇਵਕਾਂ ਨੂੰ ਜਿਹਦੇ ਚ ਕੋਈ ਕਮੀ ਨਹੀਂ ਹੁੰਦੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਤਿਗੁਰੂ ਆਪਣੇ ਸੇਵਕਾਂ ਨੂੰ ਜਿਹੜੀ ਵੀ ਦਾਤ ਬਖਸ਼ਦੇ ਹੈ ਉਹ ਦਾਤ ਬਖਸ਼ਦੇ ਆ ਜਿਹਦੇ ਚ ਕੋਈ ਕਮੀ ਨਹੀਂ ਹੁੰਦੀ।
ਤਬ ਭਾਈ ਨੇ ਗਣਕ ਬੁਲਾਇਓ,
ਉਸੇ ਵੇਲੇ ਕਹਿੰਦੇ ਫਿਰ ਸਮਾਂ ਵਿਚਾਰਿਆ ਵੀ ਸਾਰੀ ਸੰਗਤ ਇਕੱਤਰ ਹੋ ਜਾਵੇ, ਸਭ ਨੂੰ ਸੁਨੇਹ ਲਾਣੇ ਸਨ, ਬਾਬਾ ਲਾਲ ਚੰਦ ਜੀ ਨੂੰ ਸੁਨੇਹਾ ਭੇਜਣਾ ਸੀ।
ਲੈ ਸਤਿਗੁਰ ਕੇ ਨਿਕਟ ਬਿਠਾਇਓ,
ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਛੇਵੇਂ ਪਾਤਸ਼ਾਹ ਦੇ ਦਰਬਾਰ ਚ ਲਿਆਂਦਾ,
ਸੋਧ ਮਹੂਰਤ ਭਲੇ ਸੁਣਾਇਓ।
ਬਾਬਾ ਲਾਲ ਚੰਦ ਸਾਹਿਬ ਹੋਣਾ ਨੂੰ ਵੀ ਸੁਨੇਹਾ ਭੇਜ ਦਿੱਤਾ ਕਿ ਆਪ ਜੀ ਦੀ ਧੀ ਰਾਣੀ ਮਾਤਾ ਗੁਜਰੀ ਜੀ ਦਾ ਰਿਸ਼ਤਾ ਪ੍ਰਵਾਨ ਕੀਤਾ ਛੇਵੇਂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਲਈ।
ਸ੍ਰੀ ਹਰਗੋਬਿੰਦ ਕੇ ਢਿਗ ਸਾਦਰ,
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੀ ਪਾਤਸ਼ਾਹ ਜੀ ਦੇ ਪਾਸ
ਆਨ ਬਿਠਾਏ ਤੇਗ ਬਹਾਦਰ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਹਾਰਾਜ ਜੀ ਦੇ ਨੇੜੇ ਬਿਠਾਇਆ।
ਜਿਹਨੇ ਦੇਖੇ ਆਨੰਦ ਕੋ ਤਹਾਰਾ,
ਜਿਹੜਾ ਉਹ ਬ੍ਰਾਹਮਣ ਲੈ ਕੇ ਆਇਆ ਸੀ ਰਿਸ਼ਤਾ, ਉਹਨੇ ਬੜਾ ਆਨੰਦ ਵਰਤਾਇਆ ਹਿਰਦੇ ਚ।
ਮੁਖ ਪੰਕਜ ਮਹਿਦੀਨ ਸੁਹਾਰਾ,
ਉਹ ਬ੍ਰਾਹਮਣ ਨੇ ਅੱਗੇ ਆ ਕੇ, ਕਿਉਂਕਿ ਇਹ ਮਰਿਆਦਾ ਉਹਨੇ ਹੀ ਕਰਨੀ ਸੀ, ਅੱਗੇ ਆਇਆ ਹੈ, ਉਹਨੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਮੁਖ ਨੂੰ ਛੁਹਾਰਾ ਲਾਇਆ ਜਿਵੇਂ ਸ਼ਗਨ ਲਾਉਂਦੇ ਹੈ।
ਉਤਸਵ ਮਹਿ ਅਤ ਉਤਸਵ ਹੋਵਾ,
ਪਹਿਲਾਂ ਹੀ ਉਤਸਵ ਸੀ, ਵਿਆਹ ਸੀ ਗੁਰੂ ਘਰ ਵਿੱਚ ਬਾਬਾ ਸੂਰਜਮਲ ਜੀ ਦਾ, ਉਤਸਵ ਵਿੱਚ ਇੱਕ ਹੋਰ ਉਤਸਵ ਆਣ ਬਣਿਆ, ਖੁਸ਼ੀ ਵਿੱਚ ਇੱਕ ਹੋਰ ਖੁਸ਼ੀ ਆਣ ਰਲੀ, ਵਧਾਈਆਂ ਵੱਜਦੀਆਂ, ਗੁਰਸਿੱਖ ਵਧਾਈਆਂ ਦੇਂਦੇ, ਵਧਾਈਆਂ ਆਉਣ ਸਤਿਗੁਰੂ, ਦੋਹਰੀਆਂ ਵਧਾਈਆਂ, ਇੱਕ ਬਾਬਾ ਸੂਰਜਮਲ ਦੇ ਵਿਆਹ ਦੀਆਂ, ਦੂਜੀਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਗਨਾਂ ਦੀਆਂ, ਨੌਵੇਂ ਪਾਤਸ਼ਾਹ ਦੀ ਸਗਾਈ ਦੀਆਂ ਵਧਾਈਆਂ ਸੰਗਤਾਂ ਨੂੰ ਵਧਾਈਆਂ।
ਸਭ ਬਰਾਤ ਮਿਲੇ ਆਨੰਦ ਜੋ ਵਾ,
ਜਿੰਨੀ ਬਰਾਤ ਸੀ ਬੜੀ ਆਨੰਦ ਵਿੱਚ ਖੇੜੇ ਵਿੱਚ ਵਰਤ ਰਹੀ ਹੈ।
ਬਾਜ ਉੱਠੇ ਧੁੰਦਵ ਸ਼ਦਿਆਨੇ,
ਉਸੇ ਵੇਲੇ ਨਗਾਰੇ ਵੱਜ ਪਏ, ਸ਼ਦਿਆਨੇ ਵੱਜ ਪਏ, ਸ਼ਹਿਨਾਈਆਂ ਵੱਜ ਪਈਆਂ, ਬਾਂਸਰੀਆਂ ਰਣ ਸਿੰਘੇ ਵੱਜ ਪਏ,
ਕੌਤਕ ਹੋਤੇ ਅਨੇਕ ਮਹਾਨੇ,
ਅਨੇਕ ਪ੍ਰਕਾਰ ਦੇ ਕੌਤਕ ਵਰਤੇ,
ਅਨੇਕ ਦਾਨ ਸਤਿਗੁਰ ਤਬ ਦੀਨਾ,
ਅਨੇਕ ਪ੍ਰਕਾਰ ਦਾ ਦਾਨ ਸਤਿਗੁਰੂ ਜੀ ਨੇ ਕੀਤਾ, ਨੌਵੇਂ ਪਾਤਸ਼ਾਹ ਜੀ ਦੀ ਸਗਾਈ ਦੀ ਖੁਸ਼ੀ ਵਿੱਚ ਹੁਣ ਦਾਨ ਵਰਤਣ ਲੱਗਾ।
ਮਿਲੇ ਬ੍ਰਿੰਦ ਜਾਚਕ ਧਨ ਲੀਨਾ,
ਬੜੇ ਜਾਚਕ ਮੰਗਤੇ ਆਏ, ਸਭ ਨੇ ਖੁੱਲਾ ਦਾਨ ਗੁਰੂ ਚਰਨਾਂ ਚੋਂ ਲਿਆ,
ਸਭਨ ਬਿਖੈ ਛਾਇਓ ਆਨੰਦ,
ਸਾਰਿਆਂ ਵਿੱਚ ਭਾਰੀ ਆਨੰਦ ਹੀ ਆਨੰਦ ਵਰਤਿਆ।
ਦਸ ਹੂ ਦੇਸ਼ ਜਸ ਭਇਓ ਬਿਲੰਦ,
ਦਸਾਂ ਦਿਸ਼ਾਵਾਂ ਚ ਆਨੰਦ ਹੀ ਆਨੰਦ, ਭਾਰੀ ਆਨੰਦ ਤੇ ਖੇੜਾ ਵਰਤਿਆ। ਸਤਿਗੁਰੂ ਸੱਚੀ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਗਾਈ ਦੀਆਂ ਵਧਾਈਆਂ ਵੱਜੀਆਂ, ਬਾਬਾ ਲਾਲ ਚੰਦ ਜੀ ਦੇ ਘਰ ਵੀ ਸੰਗਤਾਂ ਵਧਾਈਆਂ ਦੇਣ ਪੁੱਜੀਆਂ, ਐਸਾ ਖੁਸ਼ੀ ਦਾ ਆਨੰਦ ਦਾ ਮਾਹੌਲ ਬਣਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਖੇੜੇ ਤੇ ਆਨੰਦ ਬਖਸ਼ ਰਹੇ ਨੇ। ਗਰੀਬ ਨਵਾਜ ਦਯਾਨਿਦ ਸਵਾਮੀ ਜੀ ਦਾ ਮਹਾਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ